ਸਹਿ ਭੰਗ ਗੁਰੂ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਗੁਰੂ ਗ੍ਰੰਥ ਜੀ ਉੱਭੇ ਜਹਾਜ ਉਲਾਰ ਜੋ ਸ਼ਰਦਾ ਤਰ ਸੇਵ ਸੋ ਉਤਰੈ ਭਵ ਪਾਰ ਜੋ ਮੁਝ ਵਚਨ ਸੁਣਨ ਕੀ ਚਾਹੇ ਗ੍ਰੰਥ ਵਿਚਾਰ ਸੁਣੋ ਚਿਤ ਲਾਏ ਮੇਰੋ ਰੂਪ ਗ੍ਰੰਥ ਜੀ ਯਾ ਮੈਂ ਭੇਦ ਨਾਰੰਚਕ ਮਾਨ ਯਾ ਮੈਂ ਭੇਦ ਨਾਰੰਚਕ ਮਾਨ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਹਰ ਅਵਤਾਰ ਜਗਮਗ ਜੋਤ ਵਿਰਾਜਹੀ ਜਗਮਗ ਜੋਤ ਵਿਰਾਜਹੀ ਸ੍ਰੀ ਗੁਰੂ ਗ੍ਰੰਥ ਮਹਾਰ ਪੂਰੇ ਆਪਨ ਪਉ ਸ੍ਰੀ ਖਾਲਸੇ ਸੰਪਾ ਦੁਤੀ ਰੂਪ ਸਤਿਗੁਰੂ ਗ੍ਰੰਥਾ ਬੋਲਣ ਸਤਿਗੁਰ ਸਬਦ ਸੰਭਾਖਣ ਨਾਮ ਗੋਬਿੰਦ ਕੀਰਤਨ ਸੰਧਾ ਗੁਣਨ ਬਾਦ ਫੁਨ ਸਿਫਤ ਸਲਾਹਨ ਉਠਤ ਬੈਠਤ ਸੈਨ ਕਰੰਤਾ ਪਾਵਨ ਪੰਥ ਖਾਲਸੈ ਪ੍ਰਗਟਿਓ ਚਾਰ ਵਰਣ ਆਸ਼ਰਮ ਸ਼ੁਭ ਪੰਥਾ ਇਨਕੇ ਦਰਸ ਸਤਿਗੁਰ ਕੋ ਦਰਸ਼ਨ ਬੋਲਣ ਗੁਰੂ ਸ਼ਬਦ ਗੁਰ ਗ੍ਰੰਥਾ ਦੁਆਦ ਸਰੂਪ ਸਤਿਗੁਰੇ ਕਹੀਅਤ ਦੁਸਪਾਨ ਪ੍ਰਗਟ ਹਰ ਸੰਧਾ ਪ੍ਰਤੱਖ ਕਲਾ ਪਾਰ ਬ੍ਰਹਮ ਤਣੀਸ਼ੈ ਗ੍ਰੰਥ ਪੰਥ ਖਾਲਸ ਵਰਤੰਤਾ ਦਾਸ ਗੋਬਿੰਦ ਫਤਿਹ ਸਤਿਗੁਰੂ ਕੀ ਦਾਸ ਗੋਬਿੰਦ ਫਤਿਹ ਸਤਿਗੁਰੂ ਕੀ ਗ੍ਰੰਥ ਗੁਰ ਰੂਪ ਵਧੰਦਾ ਖਾਸ ਗ੍ਰੰਥ ਗੁਰ ਰੂਪ ਵਧੰਦਾ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ संसार को नानक फिर नहीं कोई
ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ ਸਾਰੇ ਗੁਰਮੁਖੀ ਕੁਆਰੇ ਮੁੱਖ ਰਸਨਾਂ ਦੀ ਸਫਲਤਾ ਲਈ ਫਤਿਹ ਵਿੱਚ ਸਾਂਝ ਪਾਓ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੱਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਗੁਰੂ ਕਾ ਗੱਦੀ ਸੁਭਾਏ ਮਾਨ ਚਾਬਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹ ਪਾਵਨ ਦਰਬਾਰ ਜਿੱਥੇ ਹਰ ਮੱਸਿਆ ਨੂੰ ਸਿੱਖ ਸੰਗਤਾਂ ਇਸ ਇਲਾਕੇ ਦੀਆਂ ਜਾਂ ਦੂਰ ਦੁਰਾਡੇ ਤੋਂ ਪਹੁੰਚ ਕਰਕੇ ਆਪਣੀ ਰੂਹਾਨੀਅਤ ਖੁਰਾਕ ਗੁਰਬਾਣੀ ਦੀ ਜੋ ਵਿਚਾਰ ਹੈ ਉਸ ਨੂੰ ਪ੍ਰਾਪਤ ਕਰਨ ਵਾਸਤੇ ਹਰ ਮਹੀਨੇ ਆਪ ਜੀ ਇੱਥੇ ਇਕੱਤਰ ਹੁੰਦੇ ਹੋ। ਇਸ ਵਾਰੀ ਥੋੜ੍ਹਾ ਜਿਹਾ ਵਿਸ਼ੇਸ਼ ਕਰਕੇ ਕਿਉਂਕਿ ਅੱਗੇ ਕੁਛ ਕੰਮ ਦੀ ਮੌਸਮ ਵੀ ਹੈ ਉਹਦਾ ਵੀ ਅੰਤਰਾ ਹੋ ਜਾਂਦਾ ਅਤੇ ਕੁਝ ਮਾਰਚ ਦੀ ਜਿਹੜੀ ਮੱਸਿਆ ਹੁੰਦੀ ਹੈ ਇਸ ਮੱਸਿਆ ਤੋਂ ਬਾਅਦ ਇਹ ਕੁਝ ਸਮੇਂ ਲਈ ਦਾਸ ਆਪਣੇ ਦੇਸ਼ ਤੋਂ ਪਰ ਦੇਸ਼ ਦੇ ਵਿੱਚ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੈ ਵਿਦੇਸ਼ੀ ਯਾਤਰਾ ਆਰੰਭ ਹੋ ਜਾਂਦੀ ਹੈ ਅਪ੍ਰੈਲ ਵਿੱਚ। ਕਈ ਮੱਸਿਆ ਦਾਸ ਇੱਥੇ ਨਹੀਂ ਹੁੰਦਾ। ਮੱਸਿਆ ਦਾ ਦੀਵਾਨ ਭਾਵੇਂ ਸੱਜਦਾ ਜਥੇ ਵਾਲੇ ਲਾਉਂਦੇ ਇਸ ਕਰਕੇ ਵੀ ਸੰਗਤਾਂ ਨੂੰ ਥੋੜ੍ਹਾ ਜਿਹਾ ਵਿਸ਼ੇਸ਼ ਕਰਕੇ ਕੁਦਰਤੀ ਬਾਤ ਹੈ ਜੋ ਸਰੀਰਾਂ ਦੇ ਸੰਬੰਧ ਨੇ ਦਾਸ ਨੂੰ ਵੀ ਆਪ ਜੀ ਦਾ ਪਿਆਰ ਹੈ ਔਰ ਤੁਸੀਂ ਵੀ ਬਹੁਤ ਸਨੇਹ ਕਰਦੇ ਹੋ ਉਹ ਸਨੇਹ ਦੇ ਰਿਸ਼ਤੇ ਨੂੰ ਮੁੱਖ ਰੱਖ ਕੇ ਆਪ ਜੀ ਸਾਰੀਆਂ ਸੰਗਤਾਂ ਵਿਸ਼ੇਸ਼ ਕਰਕੇ ਵੀ ਆਈਆਂ। ਦਾਸ ਤੋਂ ਪਹਿਲਾਂ ਜਥੇ ਵਾਲੇ ਗੁਰਮੁਖਾਂ ਤੋਂ ਜਾਂ ਕੁਝ ਬੁਲਾਰੇ ਸਾਡੇ ਸਿੱਖ ਕੌਮ ਦੇ ਪ੍ਰਚਾਰਕ ਉਹਨਾਂ ਗੁਰਮੁਖਾਂ ਨੇ ਵਿਚਾਰ ਆਪ ਜੀ ਦੇ ਨਾਲ ਸਾਂਝੇ ਕੀਤੇ। ਸਿਰੋਪੇ ਸਾਰਿਆਂ ਨੂੰ ਬਾਅਦ ਵਿੱਚ ਦਿੱਤੇ ਜਾਣਗੇ ਦੀਵਾਨ ਦੀ ਸਮਾਪਤੀ ਤੇ। ਸੋ ਆਓ ਕੁਝ ਸਮਾਂ ਆਪਣੇ ਮਨ ਦੀਆਂ ਜਿਹੜੀਆਂ ਬਿਰਤੀਆਂ ਨੇ ਉਹਨਾਂ ਬਿਰਤੀਆਂ ਤੇ ਦ੍ਰਿਸ਼ਟੀ ਲਿਆਓ। ਪ੍ਰਮਾਣ ਵਿਪਰਜੈ ਨਿੰਦਰਾ ਸਿਮਰਤੀ ਵਿਕਲਪ ਇਹ ਮਨ ਦੀਆਂ ਪੰਜ ਬਿਰਤੀਆਂ ਔਰ ਦੇਹ ਦੇ ਇੰਦਰੇ ਹਨ। ਉਹਨਾਂ ਇੰਦਰਿਆਂ ਦੁਆਰਾ ਮਨ ਜਿਹੜਾ ਉਹ ਬਾਹਰ ਦੇ ਪਦਾਰਥਾਂ ਦਾ ਗਿਆਨ ਪ੍ਰਾਪਤ ਕਰਦਾ ਔਰ ਬਾਹਰ ਦੇ ਪਦਾਰਥਾਂ ਦਾ ਗਿਆਨ ਹੀ ਇਹਦੇ ਅੰਦਰ ਅਗਿਆਨ ਪੈਦਾ ਕਰਦਾ। ਅਸਲ ਦੇ ਵਿੱਚ ਇਹ ਗਿਆਨ ਗੁਣ ਕੋਈ ਨਹੀਂ ਹੈ, ਇਹ ਅਗਿਆਨ ਹੀ ਹੈ ਜੋ ਕੁਛ ਮਨ ਬਾਹਰ ਗ੍ਰਹਿਣ ਕਰਦਾ। ਜਦੋਂ ਵੀ ਕੁਝ ਮਨ ਨੂੰ ਪ੍ਰਾਪਤ ਹੋਣਾ ਹੈ ਅੰਤਰਮੁਖ ਹੋ ਕੇ ਜਿੰਨੀ ਦੇਰ ਤੱਕ ਮਨ ਬਾਹਰ ਮੁੱਖ ਹੈ ਖਿੜਿਆ ਰਹੇਗਾ, ਖਿੰਡਾ ਦੇ ਵਿੱਚ ਰਹਿਣਾ। ਇਹਨੇ ਇਹਨੂੰ ਇਕੱਠਾ ਕਰਨ ਵਾਸਤੇ ਥੋੜ੍ਹਾ ਜਿਹਾ ਯਤਨ ਕਰਨਾ ਪੈਂਦਾ। ਇਹਨੂੰ ਇਕੱਠਾ ਕਰਨ ਵਾਸਤੇ ਗੁਰੂ ਨੂੰ ਅਰਦਾਸ ਕਰਨੀ ਬਣਦੀ ਹੈ ਕਿ ਵਾਹਿਗੁਰੂ ਕਿਰਪਾ ਕਰ, ਸਾਧ ਸੰਗਤ ਔਰ ਗੁਰੂ ਦੀ ਦੋਨਾਂ ਦੀ ਮਿਲ ਕੇ ਕਿਰਪਾ ਹੋਵੇ, ਫਿਰ ਤਾਂ ਇਹ ਮਨ ਕੁਛ ਬਸ ਵੀ ਚਾਹੁੰਦਾ ਹੈ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ, ਇਹਦੇ ਚ ਪੂਰਨ ਕਿਰਪਾ ਦੀ ਲੋੜ ਹੈ। ਕਿਰਪਾ ਦੇ ਪਾਤਰ ਬਣਨਾ ਪੈਂਦਾ ਹੈ, ਆਪਣੇ ਆਪ ਤਾਂ ਨਹੀਂ ਹੋਇਆ ਕਰਦਾ ਇਸ ਤਰ੍ਹਾਂ ਦੇ ਕਾਰਜ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅੰਮ੍ਰਿਤ ਭੰਡਾਰ ਹੈ ਇਹ ਵਿਸ਼ੇਸ਼ ਕਰਕੇ ਤਾਂ ਭਾਵੇਂ ਨਹੀਂ, ਮੈਂ ਕੁਝ ਸਿਮਰਤੀ ਦੇ ਵਿੱਚ ਜਦੋਂ ਥੋੜ੍ਹਾ ਜਿਹਾ ਖਿਆਲ ਕੀਤਾ ਵੀ ਸੰਗਤ ਨੂੰ ਅੱਜ ਕਿਹੜਾ ਪਦਾਰਥ ਵਰਤਾਇਆ ਜਾਵੇ ਇਸ ਅੰਮ੍ਰਿਤ ਭੰਡਾਰੇ ਦਾ। ਜੇ ਕੋਈ ਤਾਂ ਹੁੰਦਾ ਹੀ ਹੈ ਤੁਹਾਡੇ ਘਰ ਕੋਈ ਪ੍ਰਾਹੁਣਾ ਆ ਜਾਏ, ਥੋੜ੍ਹਾ ਜਿਹਾ ਖਿਆਲ ਤਾਂ ਹੁੰਦਾ ਹੀ ਹੈ ਵੀ ਕੀ ਖਵਾਈ ਹੈ। ਕਿ ਉਸੇ ਤਰ੍ਹਾਂ ਆਵਤ ਪਹੀਆ ਜੋ ਪ੍ਰਾਹੁਣੇ ਆਉਂਦੇ ਆ ਇਹ ਹੁਣ ਪਰਮਾਰਥੀ ਵਿਚਾਰ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਇਹਨੂੰ ਅੰਮ੍ਰਿਤ ਭੰਡਾਰ ਕਿਹਾ। ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਤਸ਼ਾਹ ਰਾਮਦਾਸ ਜੀ, ਔਰ ਇਸ ਨੂੰ ਅੰਮ੍ਰਿਤ ਭੰਡਾਰ ਨੂੰ ਭਗਤੀ ਦਾ ਭੰਡਾਰਾ ਜਿੱਥੇ ਜਿਹੜੀ ਕੋਈ ਚੀਜ਼ ਦੀ ਖਾਣ ਹੈ ਉਹਨੂੰ ਭੰਡਾਰ ਕਹਿੰਦੇ। ਇਹ ਭਗਤੀ ਦੀ ਖਾਣ ਹੈ ਗੁਰਬਾਣੀ ਜਿਹੜੀ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਣਤ ਕਮਾਵਤ ਪਿੱਛੋਂ ਨਿਹਾਲ ਕੇ ਜੋ ਇਸ ਗੁਰਬਾਣੀ ਨੂੰ ਗਾਇਨ ਕਰੇਗਾ ਜੋ ਇਸ ਗੁਰਬਾਣੀ ਨੂੰ ਸੁਣੇਗਾ ਜੋ ਸੁਣੇਗਾ ਪੜ੍ਹੇਗਾ ਵਿਚਾਰੇਗਾ ਉਹ ਨਿਹਾਲ ਹੋ ਜਾਏਗਾ। ਨਿਹਾਲ ਦਾ ਅਰਥ ਹੈ ਦੁੱਖ ਤੋਂ ਰਹਿਤ ਪਦਵੀ ਪ੍ਰਾਪਤ ਹੋ ਜਾਏਗਾ। ਸੰਸਾਰ ਵਿੱਚ ਕੋਈ ਜੀਵ ਨਹੀਂ ਐਸਾ ਕੀੜੇ ਮਕੌੜਿਆਂ ਤੋਂ ਲੈ ਕੇ ਪਸ਼ੂ ਪੰਛੀਆਂ ਤੋਂ ਲੈ ਕੇ ਕੋਈ ਵੀ ਨਹੀਂ ਐਸਾ ਜਿਹਨੂੰ ਸੁੱਖ ਦੀ ਇੱਛਾ ਨਾ ਹੋਵੇ। ਸੁੱਖ ਦੀ ਪ੍ਰਾਪਤੀ ਦੀ ਇੱਛਾ ਦੁੱਖ ਦੀ ਨਿਵਿਰਤੀ ਦੀ ਇੱਛਾ ਇਹ ਸਾਰੇ ਜੀਵਨ ਇਹ ਮਨੁੱਖ ਨੂੰ ਵਿਸ਼ੇਸ਼ ਕਰਕੇ ਕਿਉਂਕਿ ਇਹਦੇ ਕੋਲ ਅਕਲ ਦਾ ਖਜ਼ਾਨਾ ਹੈ ਇਹਦੇ ਕੋਲ ਬੁੱਧ ਹੈ ਬੁੱਧ ਦਾ ਬਲ ਹੈ ਪਰ ਫਿਰ ਵੀ ਮਨੁੱਖ ਅਣਜਾਣਪਣੇ ਵਿੱਚ ਉਹ ਕਰਮ ਕਰਦਾ ਜਿਹਨੇ ਇਹਨੂੰ ਸੁੱਖ ਨਹੀਂ ਦੇਣਾ ਬਲਕਿ ਦੁੱਖ ਦੇਣਾ। ਸਾਡੇ ਇਕੱਠੇ ਹੋਣ ਦਾ ਹੋਰ ਅਰਥ ਕੀ ਹੈ ਇਹਦਾ ਮਤਲਬ ਕੀ ਹੈ ਸਾਡੇ ਇਕੱਠੇ ਹੋਣ ਦਾ ਕਿ ਅਸੀਂ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲਈਏ ਕਿ ਪਾਤਸ਼ਾਹ ਇਹ ਸੰਸਾਰ ਪਤਾ ਨਹੀਂ ਕਦੋਂ ਦਾ ਬਣਿਆ ਨਾ ਇਹਦੇ ਵੱਲ ਚਿੰਤਾ ਕਰਕੇ ਸੋਚਣ ਦੀ ਲੋੜ ਹੈ ਨਾ ਪਤਾ ਲੱਗਣਾ ਆਪਾਂ ਨੂੰ ਕਦੋਂ ਦਾ ਬਣਿਆ ਇਹ ਤਾਂ ਅਜਿਹਾ ਸਵਾਲ ਹੈ ਜਿਹਦਾ ਉੱਤਰ ਹੀ ਨਹੀਂ ਕਿਸੇ ਕੋਲ। ਫਿਰ ਕਿਵੇਂ ਬਣਿਆ ਇਹਦਾ ਉੱਤਰ ਗੁਰੂ ਨਾਨਕ ਦੇਣਗੇ ਔਰ ਉਹ ਉੱਤਰ ਇਹੋ ਜਿਹਾ ਕਿ ਸਿੱਧੀ ਸੇਧ ਨਿਰੰਕਾਰ ਤੇ ਦਿੱਤੀ ਜਾ ਕਰਤਾ ਸਿਰਠੀ ਕੋ ਸਾਜੈ ਆਪੇ ਜਾਣੇ ਸੋਈ। ਬਸ ਹੋਰ ਨਹੀਂ ਕੋਈ ਜਾਣਦਾ ਉਹੀ ਜਾਣਦਾ ਕਿ ਸ੍ਰਿਸ਼ਟੀ ਕਿਵੇਂ ਸਾਜੀ। ਗ੍ਰੰਥਾਂ ਦੇ ਵੱਖਰੇ ਵੱਖਰੇ ਮਤ ਉਹਨਾਂ ਦੀਆਂ ਝਲਕਾਂ ਦੇ ਦਿੱਤੀਆਂ ਗੁਰੂ ਗ੍ਰੰਥ ਸਾਹਿਬ ਵੀ ਕੁਛ ਮਤ ਐ ਮੰਨਦੇ ਆ ਕੁਛ ਐ ਮੰਨਦੇ ਆ। ਜੋ ਆਪਣਾ ਸਿਧਾਂਤ ਸੀ ਉਹ ਇਹੀ ਹੈ ਕਿ ਜੋ ਪਰਮੇਸ਼ਰ ਸ੍ਰਿਸ਼ਟੀ ਨੂੰ ਸਾਜਣ ਵਾਲਾ ਉਹੀ ਜਾਣਦਾ ਕਿਵੇਂ ਸਾਜੀ। ਜਾਂ ਫਿਰ ਵਿਸ਼ੇਸ਼ ਕਰਕੇ ਜੋ ਗੁਰੂ ਨਾਨਕ ਦਾ ਮਤ ਹੈ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆ। ਸਾਇੰਸ ਵਾਲੇ ਕੁਛ ਕਹੀ ਜਾਣ ਪੁਰਾਣਕ ਕਥਾਵਾਂ ਕੁਛ ਕਹੀ ਜਾਣ ਅਸਲੀਅਤ ਇਹੀ ਹੈ ਕਿ ਵਾਹਿਗੁਰੂ ਇਹ ਜਾਣਦਾ ਸ੍ਰਿਸ਼ਟੀ ਕਿਵੇਂ ਰਚੀ ਹੈ ਪਰ ਵਾਹਿਗੁਰੂ ਇਹ ਜਾਣਦਾ ਕਿ ਸ੍ਰਿਸ਼ਟੀ ਕਦੋਂ ਦੀ ਰਚੀ ਹੈ। ਵਾਹਿਗੁਰੂ ਇਹ ਜਾਣਦਾ ਸ੍ਰਿਸ਼ਟੀ ਸਮਾਪਤ ਕਦੋਂ ਕਰਨੀ। ਐਸੀ ਅਦਭੁਤ ਰਚਨਾ ਦੇ ਵਿੱਚ ਅਸੀਂ ਜਦੋਂ ਦਾ ਸੰਸਾਰ ਸਾਜਿਆ ਉਦੋਂ ਦੇ ਇਹਦੇ ਵਿੱਚ ਫਸੇ ਹੋਏ ਹਾਂ। ਇਹ ਸੰਸਾਰ ਦੇ ਦੁੱਖਾਂ ਦੀ ਕਹਾਣੀ ਦੇ ਵਿੱਚ ਇਹਦੇ ਚੱਕਰ ਦੇ ਵਿੱਚ ਅਸੀਂ ਆਏ ਹੋਏ ਹਾਂ। ਅੱਜ ਤੱਕ ਸਾਨੂੰ ਅਜੇ ਇਸ ਚੱਕਰ ਤੋਂ ਬਾਹਰ ਨਿਕਲਣ ਦਾ ਸਮਾਂ ਨਹੀਂ ਮਿਲਿਆ। ਕਿਵੇਂ ਨਿਕਲੀਏ ਇਹ ਜਾਚ ਨਹੀਂ ਆਈ। ਇਸ ਲਈ ਜਿਵੇਂ ਪਾਣੀ ਦੇ ਵਿੱਚ ਘੁੰਮਣ ਘੇਰੀਆਂ ਹੁੰਦੀਆਂ ਨਾ ਸਮੁੰਦਰਾਂ ਚ ਉਹਦੇ ਵਿੱਚ ਹੀ ਕੋਈ ਚੀਜ਼ ਆ ਜਾਵੇ ਵਿੱਚੇ ਘੁੰਮ ਜਾਂਦੀ। ਅਸੀਂ ਸੰਸਾਰ ਦੇ ਵਿੱਚ ਕਦੇ ਜਨਮ ਲੈ ਕੇ ਆ ਗਏ ਕਦੇ ਮਰ ਕੇ ਚਲੇ ਗਏ ਇਸ ਤੋਂ ਬਿਨਾਂ ਹੋਰ ਕੀ ਹੈ ਸਾਡੇ ਕੋਲ। ਕਦੇ ਕੁੱਤੇ ਦਾ ਜਨਮ ਮਿਲਿਆ ਕੁੱਤੇ ਦਾ ਜਨਮ ਸਮਾਪਤ ਹੋ ਗਿਆ ਦਰ ਦਰ ਤੇ ਠੋਕਰਾਂ ਖਾ ਲਈਆਂ। ਕਦੇ ਸੂਰ ਦਾ ਜਨਮ ਮਿਲ ਗਿਆ ਗੰਦਗੀ ਖਾਣ ਦੇ ਚ ਲੰਘ ਗਿਆ ਬੇਫਾਇਦਾ ਭੌਂਕਦੇ ਰਹੇ ਕੁੱਤੇ ਬਣ ਕੇ ਡੰਡੇ ਖਾਂਦੇ ਰਹੇ ਪਸ਼ੂ ਬਣ ਕੇ ਪਤਾ ਨਹੀਂ ਕਿੱਥੇ ਕਿੱਥੇ ਕਿਵੇਂ ਠੋਕਰਾਂ ਖਾਂਦੀ ਹੈ। ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਦਿਲ ਜੋਇਓ ਇਹ ਸਭ ਕੁਝ ਹੋਇਆ ਸਾਡੇ ਨਾਲ।
ਅਸੀਂ ਤਾਂ ਅਸਲ ਵਿੱਚ ਆਪਣਾ ਦੁੱਖ ਸਾਂਝਾ ਕਰਨ ਵਾਸਤੇ ਇਸ ਪਾਤਸ਼ਾਹ ਨੂੰ ਬੇਨਤੀ ਕਰਨ ਆਇਆ ਕਿ ਮਿਹਰਬਾਨ ਕਿਤੇ ਐਸੀ ਮਿਹਰਬਾਨੀ ਕਰਦੇ ਅਸੀਂ ਇਹ ਦੁੱਖ ਤੋਂ ਬਾਹਰ ਨਿਕਲ ਜਾਈਏ। ਬੜੇ ਦੁਖੀ ਦੁਖੀ ਤੇਰੇ ਦਰ ਤੇ ਆਏ, ਤੂੰ ਦੀਨ ਦਰਦ ਦੁੱਖ ਭੰਜਨ ਘੱਟ ਘੱਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕੇ ਭਰੋਸੇ ਮੈਂ ਤੁਹਾਡੀ ਸ਼ਰਨ। ਇਹ ਸਾਡਾ ਮਕਸਦ ਹੈ ਇੱਥੇ ਆਉਣ ਦਾ, ਇਹ ਮਨੋਰਥ ਹੈ ਸਾਡਾ ਇਕੱਠੇ ਹੋਣ ਦਾ। ਫਿਰ ਇਸ ਅੰਮ੍ਰਿਤ ਦੇ ਭੰਡਾਰੇ ਚੋਂ ਗੁਰਬਾਣੀ ਇੱਕ ਅਜਿਹਾ ਕੀਮਤੀ ਸੰਸਾਰ ਦੀਆਂ ਕੁਝ ਧਾਤੂਆਂ ਨੇ ਜਿਨ੍ਹਾਂ ਨੂੰ ਰਤਨ ਕਿਹਾ ਜਾਂਦਾ ਹੈ। ਬਾਦਸ਼ਾਹ ਦੇ ਭੰਡਾਰੇ ਦੇ ਅੰਦਰ ਬੜੇ ਰਤਨ ਪਏ ਹੁੰਦੇ। ਇਹ ਗੁਰਬਾਣੀ ਜਿਹੜੀ ਹੈ, ਭਗਤ ਭੰਡਾਰ ਗੁਰਬਾਣੀ ਲਾਲ ਅਮਲੀਕ ਲਾਲ, ਇਹ ਰਤਨ, ਇਹ ਵੀ ਰਤਨ। ਜੋ ਗੁਰਬਾਣੀ ਦੇ ਵਿੱਚ ਨਾਮ ਦੇ ਸੰਬੰਧੀ ਵਚਨ ਆਉਂਦੇ ਨੇ ਇਹਨਾਂ ਨੂੰ ਹੀਰੇ ਕਹਿੰਦੇ। ਜਿਹੜੇ ਪੱਥਰ ਦੇ ਟੁਕੜੇ ਬਾਹਰ ਹੀਰੇ ਨੇ, ਉਹਨਾਂ ਹੀਰਿਆਂ ਦੇ ਇਤਿਹਾਸ ਵਿੱਚ ਕੋਹੇਨੂਰ ਹੀਰੇ ਦੀ ਬਾਤ ਬੜੀ ਪ੍ਰਸਿੱਧ ਹੈ। ਬਰਤਾਨੀਆ ਵਿੱਚ, ਇੰਗਲੈਂਡ ਦੇ ਵਿੱਚ ਉਹ ਸਾਡੇ ਦੇਸ਼ ਦੀ ਵਸਤੂ ਜਿਹੜੀ ਸੀ, ਬੜੀ ਚੁਸਤੀ ਔਰ ਚਲਾਕੀ ਦੇ ਨਾਲ ਕੁਝ ਲੋਕਾਂ ਨੇ ਮਹਾਰਾਜੇ ਦਲੀਪ ਦੇ ਕੋਲੋਂ ਕਿਵੇਂ ਖੋਹੀ, ਇਹ ਇੱਕ ਲੰਮਾ ਇਤਿਹਾਸ ਹੈ। ਮੇਰਾ ਅੱਜ ਦਾ ਇਹ ਮਕਸਦ ਨਹੀਂ ਹੈ ਕਹਿਣ ਦਾ। ਸਾਡੇ ਦੇਸ਼ ਤੋਂ ਚਲੀ ਗਈ ਬਾਤ। ਕੋਹੇਨੂਰ ਹੀਰੇ ਦਾ ਇੱਕ ਬੜਾ ਇਤਿਹਾਸ ਹੈ, ਕਿੱਥੋਂ ਪੈਦਾ ਹੋਇਆ, ਕਿਹਨੂੰ ਲੱਭਿਆ, ਕਿਹਦੇ ਕਿਹਦੇ ਕੋਲ ਗਿਆ, ਤੇ ਅੱਜ ਉਹ ਇੰਗਲੈਂਡ ਦੇ ਵਿੱਚ ਮਿਊਜ਼ੀਅਮ ਦੇ ਵਿੱਚ ਆਪਣੀ ਸ਼ੋਭਾ ਆਪ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਹੈ ਤਾਂ ਪੱਥਰ ਦਾ ਹੀ ਇੱਕ ਟੁਕੜਾ, ਹੈ ਤਾਂ ਜੜ ਵਸਤੂ ਹੀ, ਮੰਨਿਆ ਉਹਦੇ ਵਿੱਚ ਦਮਕ ਹੈ। ਤੇ ਕਬੀਰ ਸਾਹਿਬ ਕਹਿੰਦੇ ਨਾਮ ਵਰਗਾ ਹੀਰਾ ਸੰਸਾਰ ਵਿੱਚ ਕੋਈ ਵੀ ਨਹੀਂ ਹੈ। ਕਬੀਰ ਹਰ ਹੀਰਾ ਜਾਣ ਜੌਹਰੀ, ਹੀਰੇ ਦੀ ਪਰਖ ਕੌਣ ਕਰਦੇ, ਜੌਹਰੀ। ਨਾਮ ਦੀ ਪਰਖ ਕੌਣ ਕਰੇਗਾ, ਜਗਿਆਸੂ ਜਿਹੜਾ ਜੌਹਰੀ। ਨਾਮ ਸੰਬੰਧੀ ਬਚਨ ਹੀਰੇ ਹਨ, ਜੋ ਸ਼ੁੱਧਤਾ ਸੰਬੰਧੀ ਬਚਨ ਆਉਂਦੇ ਨੇ ਉਹ ਮੋਤੀ ਨੇ। ਸਲੋਕ ਜਿਹੜੇ ਨੇ ਇਹਨਾਂ ਦੀ ਗਿਣਤੀ 57 ਹੈ। ਇਹ 57 ਸਲੋਕਾਂ ਦੇ 6 ਪੱਖ ਨੇ ਜਿਹੜੇ ਦਾਸ ਨੇ ਇਤਿਹਾਸ ਦੇ ਪੰਨਿਆਂ ਤੇ ਪੜ੍ਹੇ ਤੇ ਵਿਚਾਰੇ, ਉਹਦੇ ਪੱਖ ਦੇਖੇ ਤਾਂ 6 ਪੱਖ ਨਿਕਲੇ। ਔਰ ਉਹਨਾਂ 6 ਪੱਖਾਂ ਦੀ ਇਤਿਹਾਸ ਦੇ ਨਾਲ ਵੀ ਸਾਂਝ ਹੈ, ਔਰ 6 ਪੱਖਾਂ ਦੀ ਪ੍ਰਕਰਨਾਂ ਦੇ ਹਿਸਾਬ ਸੇ ਵੀ ਬਹੁਤ ਕੁਝ ਉਹਦੇ ਵਿੱਚ ਸਮਝਣ ਵਾਲਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਵਾਰਤਾ ਨੂੰ ਤਾਂ ਕੋਈ ਵੀ ਨਹੀਂ ਭੁੱਲਿਆ ਹੋਇਆ ਕਿ ਉਹ ਆਪਣੇ ਸਪੁੱਤਰ 9 ਵਰਿਆਂ ਦੀ ਉਮਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਸਨ, ਉਮਰ ਕੇਵਲ 9 ਵਰਿਆਂ ਦੀ ਸੀ, ਜੋ ਕਸ਼ਮੀਰ ਤੋਂ ਪੰਡਿਤ ਆਏ ਸੀ ਕਿਰਪਾ ਰਾਮ ਤੇ ਹੋਰ ਉਹਨਾਂ ਦੇ ਸਾਥੀ, ਇੱਕ ਵਾਰੀ ਤਾਂ ਗਾਉ ਨੂੰ ਤੱਕਣ ਲੱਗ ਪਏ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਰਕਰਦਾਰ ਤੇ ਸਾਡੇ ਧਰਮ ਦੇ ਪਿਤਾ ਵਰ। ਇੱਕ ਦੂਜੇ ਨੂੰ ਕਹਿੰਦੇ ਸਨ 9 ਵਰੇ ਦੀ ਉਮਰ ਵਿੱਚ ਐਡੀ ਵੱਡੀ ਗਵਾਤ ਕਿ ਆਪਣੇ ਪਿਤਾ ਨੂੰ ਕਹਿਣਾ ਤੁਹਾਡੇ ਤੋਂ ਵੱਡਾ ਹੋਰ ਸਤਪੁਰਸ਼ ਕੌਣ ਹੋਏਗਾ, ਧਰਮ ਬਚਾਉਣ ਵਾਸਤੇ ਤੁਸੀਂ ਸੀਸ ਦਿਓ ਜਾ ਕੇ। ਪਿਤਾ ਨੂੰ ਇਹ ਗੱਲ ਕਹੀ, ਤੇ ਫਿਰ ਪਿਤਾ ਨੇ ਗੋਦ ਵਿੱਚ ਲੈ ਕੇ ਪਿਆਰ ਕਰਨਾ, ਪਿਤਾ ਨੇ ਇਹ ਗੱਲ ਪੁੱਛਣੀ, ਜਦੋਂ ਕੋਈ ਐਸਾ ਸਮਾਂ ਬਣੇ, ਸਮੇਂ ਦਾ ਮਾਹੌਲ ਵਿਆਖਿਆ ਕਰਦਾ ਕਿ ਐਸਾ ਕਿਹਾ ਹੋ ਗਿਆ, ਸਿਮਰਤੀ ਵਿੱਚ ਗੱਲਾਂ ਆਉਂਦੀਆਂ ਕਿ ਐਸਾ ਕਿਹਾ ਹੋ ਗਿਆ। ਇਤਿਹਾਸ ਵਿੱਚ ਨਹੀਂ ਸਾਰੀਆਂ ਗੱਲਾਂ ਆਉਂਦੀਆਂ, ਸਿਮਰਤੀ ਵਿੱਚ ਆਉਂਦੀਆਂ। ਕਿ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਹੋਵੇਗਾ ਮੇਰੇ ਗੋਬਿੰਦ ਰਾਏ ਜੋ ਤੂੰ ਬਚਨ ਕਿਹਾ ਹੈ ਜਾਣਦਾ ਇਹਦਾ ਅਰਥ ਕੀ ਹੈ ਸੋਚ ਸਮਝ ਕੇ ਕਿਹਾ ਕਿ ਸੁਭਾਵ ਕਹਿ ਦਿੱਤਾ ਬੱਚਿਆਂ ਵਾਲੀ ਖੇਡ ਨਹੀਂ ਪੁੱਤਰਾ ਸਦਾ ਵਾਸਤੇ ਬਾਪ ਅੱਖਾਂ ਤੋਂ ਓਹਲੇ ਹੋ ਜਾਏਗਾ ਜਿਹਦੇ ਸਿਰ ਤੇ ਬਾਪ ਨਹੀਂ ਹੁੰਦਾ ਲੋਕ ਉਹਨੂੰ ਯਤੀਮ ਕਹਿਣ ਲੱਗ ਜਾਂਦੇ ਨੇ ਪੁੱਤਰਾ ਸੋਚ ਲੈ ਕਿਹਾ ਪਿਤਾ ਜੀ ਮੈਂ ਜਾਣ ਕੇ ਕਿਹਾ ਮੈਨੂੰ ਪਤਾ ਹੈ ਮੇਰਾ ਬਾਪੂ ਮੁੜ ਕੇ ਕਦੀ ਨਹੀਂ ਮਿਲੇਗਾ ਸਰੀਰ ਵਿੱਚ ਫਿਰ ਤੈਨੂੰ ਇਹ ਗਿਆਨ ਹੈ ਕਿ ਮੇਰੇ ਸੀਸ ਦੇਣ ਤੋਂ ਬਾਅਦ ਤੇਰੀ ਮਾਂ ਦੀ ਗਿਣਤੀ ਵਿਧਵਾ ਵਿੱਚ ਹੋ ਜਾਏਗੀ ਲੋਕੀ ਤੇਰੀ ਮਾਂ ਨੂੰ ਵਿਧਵਾ ਕਹਿਣਗੇ ਵਿਧਵਾ ਹੋ ਗਏ ਸਿਰ ਦਾ ਸਾਈ ਨਾ ਹੋਵੇ ਜਿਸਦੇ ਵਿਧਵਾ ਮੇਰੇ ਜਾਣ ਤੋਂ ਬਾਅਦ ਤੇਰੀ ਦਾਦੀ ਮਾਂ ਨੂੰ ਪੁੱਤਰਹੀਣ ਕਹਿਣਗੇ ਪੁੱਤਰ ਨਹੀਂ ਰਿਹਾ ਪੁੱਤਰ ਤੋਂ ਖਾਲੀ ਹੋ ਜਾਏਗੀ ਤੇਰੀ ਦਾਦੀ ਮਾਂ ਭਾਵੇਂ ਉਮਰ ਤੋਂ ਮੇਰੀ ਮਾਂ ਵੱਡੀ ਹੋ ਗਈ ਮੇਰੀ ਉਮਰ ਵੀ ਉਮਰ ਕਾਫੀ ਹੋ ਗਈ ਪਰ ਬੇਟਾ ਪੁੱਤਰ ਕਿਸੇ ਉਮਰ ਵਿੱਚ ਵੀ ਹੋਵੇ ਮਾਂ ਦੇ ਲਈ ਤਾਂ ਛੋਟਾ ਜਿਹਾ ਪੁੱਤਰ ਹੁੰਦਾ ਜਿੰਨਾ ਕੁ ਉਹਨੇ ਗੋਦ ਵਿੱਚ ਪਾਲਿਆ ਹੁੰਦਾ ਨਾ ਪੇਟ ਵਿੱਚ ਰੱਖ ਕੇ ਗੋਦ ਵਿੱਚ ਰੱਖ ਕੇ ਉਹਦੀ ਸਿਮਰਤੀ ਚ ਉਹੀ ਹੁੰਦਾ ਇਹ ਸਭ ਕੁਛ ਜਾਣ ਕੇ ਫਿਰ ਤੂੰ ਏਡਾ ਵੱਡਾ ਹੌਸਲਾ ਕੀਤਾ ਮੈਨੂੰ ਖੁਸ਼ੀ ਹੈ ਤੇਰੇ ਕਹਿਣ ਵਿੱਚ ਮੈਂ ਤਾਂ ਸਿਰਫ ਪੁੱਛਦਾ ਤੈਨੂੰ ਪਿਤਾ ਨਹੀਂ ਚਾਹੀਦਾ ਪਿਤਾ ਜੀ ਦੁਨੀਆਂ ਵਿੱਚ ਛੋਟੇ ਤੋਂ ਛੋਟੇ ਵੱਡਿਆਂ ਤੋਂ ਵੱਡੇ ਤੱਕ ਸਭ ਨੂੰ ਪਿਤਾ ਚਾਹੀਦਾ ਪੰਜ ਧਰਮੀ ਬੰਦਿਆਂ ਦੀ ਇਹ ਸਮੱਸਿਆ ਹੈ ਧਰਮੀ ਬੰਦੇ ਨੂੰ ਪੁੱਤਰ ਦੇਣਾ ਪਵੇ ਪੁੱਤਰ ਦੇ ਦਿੰਦਾ ਪਿਤਾ ਦੇਣਾ ਪਵੇ ਪਿਤਾ ਦੇ ਦਿੰਦਾ ਆਪਣਾ ਆਪ ਦੇਣਾ ਪਵੇ ਆਪਣਾ ਆਪ ਦੇ ਦਿੰਦਾ ਧਰਮੀ ਬੰਦਿਆਂ ਦੀ ਕਹਾਣੀ ਮੈਨੂੰ ਤਾਂ ਇਹੀ ਕੁਛ ਪੜਾਇਆ ਸੀ ਮੈਂ ਅੱਜ ਧਰਮ ਨੂੰ ਰੱਖਣ ਵਾਸਤੇ ਐਸੀ ਬਾਤ ਨਹੀਂ ਕਿ ਮੇਰਾ ਬਾਪੂ ਮੈਨੂੰ ਪਿਆਰਾ ਨਹੀਂ ਮੇਰੇ ਪਿਤਾ ਵਰਗਾ ਸੰਸਾਰ ਨੂੰ ਪਿਤਾ ਕਿੱਥੇ ਮਿਲ ਸਕਦਾ ਹੈ ਪਰ ਪਿਤਾ ਮੈਂ ਸਬਰ ਕਰ ਲਵਾਂ ਜਦੋਂ ਇਹਨਾਂ ਅੱਖਾਂ ਨੂੰ ਪਿਤਾ ਨਹੀਂ ਦਿਸੇਗਾ ਮੈਂ ਸਬਰ ਦੇ ਲਾਂਗਾ ਔਰ ਮੈਂ ਆਪਣੇ ਦਾਦੀ ਮਾਂ ਦੇ ਅੰਸੂ ਇਹਨਾਂ ਛੋਟੇ ਛੋਟੇ ਹੱਥਾਂ ਨਾਲ ਪਹੁੰਚਾਂਗਾ ਮੈਂ ਆਪਣੀ ਮਾਂ ਨੂੰ ਸਮਝਾਵਾਂਗਾ ਮਾਂ ਤੂੰ ਵਿਧਵਾ ਨਹੀਂ ਹੋਈ ਤੂੰ ਤਾਂ ਸਦਾ ਸੁਹਾਗਣ ਹੋ ਗਈ ਸਦਾ ਲੱਖਾਂ ਬੱਚੇ ਹਿੰਦੁਸਤਾਨ ਦੇ ਨਿੱਤ ਯਤੀਮ ਹੁੰਦੇ ਨੇ ਮੇਰੇ ਇੱਕ ਦੇ ਯਤੀਮ ਹੋਣ ਨਾਲ ਜੇ ਲੱਖਾਂ ਬੱਚੇ ਮੇਰੇ ਹਿੰਦੁਸਤਾਨ ਦੇ ਬਚ ਜਾਣ ਤਾਂ ਮੈਨੂੰ ਪ੍ਰਵਾਨ ਹੈ ਮੈਂ ਖੁਸ਼ ਹਾਂ ਕਿਸੇ ਵਾਸਤੇ ਯਤੀਮ ਹੋ ਰਹੇ ਹਾਂ ਮੈਨੂੰ ਖੁਸ਼ ਹਾਂ ਮੇਰੀ ਮਾਤਾ ਦੇ ਵਿਧਵਾ ਹੋਣ ਨਾਲ ਲੱਖਾਂ ਮਾਵਾਂ ਵਿਧਵਾ ਹੋਣ ਤੋਂ ਬਚ ਜਾਣ ਲੱਖਾਂ ਔਰਤਾਂ ਵਿਧਵਾ ਹੋਣ ਤੋਂ ਬਚ ਜਾਣ ਤੇ ਲੱਖਾਂ ਮਾਵਾਂ ਦੀ ਗੋਦ ਜਿਹੜੀ ਹੈ ਉਹ ਸੁੰਨੀ ਹੋਣ ਤੋਂ ਬਚ ਜਾਏ ਪਿਤਾ ਆਪਣੇ ਪਰਿਵਾਰ ਦਾ ਖਿਆਲ ਨਾ ਕਰੀ ਬਾਪੂ ਤੂੰ ਤੁਰ ਜਾ ਕੇ ਤਿਲਕ ਜੰਜੂ ਦੀ ਰਾਖੀ ਕਰ ਪਰਿਵਾਰ ਦੀ ਰਾਖੀ ਮੈਂ ਕਰਾਂਗਾ ਤੂੰ ਤਿਲਕ ਜੰਜੂ ਦੀ ਰਾਖੀ ਕਰ ਜਾ ਕੇ ਪਰਿਵਾਰ ਦੀ ਮੈਂ ਕਰਾਂਗਾ ਗੁਰੂ ਜੀ ਨੇ ਘੁੱਟ ਕੇ ਛਾਤੀ ਨਾਲ ਲਾਇਆ ਆਪਣੇ ਗੋਬਿੰਦ ਰਾਏ ਨੂੰ ਬੇਟਾ ਮੇਰਾ ਰੋਮ ਰੋਮ ਪ੍ਰਸੰਨ ਹੋ ਗਿਆ ਆਖਿਰ ਮੇਰੇ ਇੱਕੋ ਹੀ ਪੁੱਤਰ ਸੀ ਤੂੰ ਤੇਰੀ ਦ੍ਰਿੜਤਾ ਤੇਰਾ ਵਿਸ਼ਵਾਸ ਦੇਖ ਕੇ ਅੱਜ ਤੇਰਾ ਪਿਤਾ ਫੁੱਲਿਆ ਜਾਮੇ ਚ ਨਹੀਂ ਸਮਾਉਂਦਾ ਲੈ ਹੁਣ ਮੈਂ ਚੱਲਿਆ ਸੰਭਾਲ ਕਾਰੋਬਾਰ ਸਤਿਗੁਰੂ ਜੀ ਮੈਂ ਸਾਰਾ ਇਤਿਹਾਸ ਨਹੀਂ ਸੁਣਾ ਰਿਹਾ ਕੇਵਲ ਉੱਥੇ ਲਿਜਾਣਾ ਚਾਹੁੰਦਾ ਜਿਹੜਾ ਅੰਮ੍ਰਿਤ ਵਚਨ ਗੁਰਬਾਣੀ ਦਾ ਸੁਣਾਇਆ ਉਹਦੇ ਲਈ ਇਹ ਜ਼ਰੂਰੀ ਸੀ ਬਾਤ 1700 ਬਿਕਰਮੀ ਸੰਮਤ ਸਾਡਾ ਇਤਿਹਾਸ ਜਿਹੜਾ ਉਸ ਸੰਮਤ ਬਿਕਰਮੀ ਸੰਮਤ ਨਾਲ ਚੱਲਦਾ ਇਸ ਲਈ ਬੇਨਤੀ ਕਰੀਏ 10 ਕੁ ਸਵਾਰਾਂ ਨੂੰ ਲੈ ਕੇ ਸਤਿਗੁਰੂ آخری یاترا تے چل پے. جڑی پہلی یاترا سی اتنا تیرتھ یاترا سی مڑے آئے سی واپس. اج آخری یاترا تے چلن لگے نا. ترن ویلے اپنی جننی ماتا نانکی دے چرنوں تے متھا ٹیکیا. اپنی دھرم سپتنی اپنے محلوں نو شبھ سکھیا دتی. ماما کرپال چند نو کچھ جمعے باریاں سونپیاں. ہوں ترن لگیا اپنے بیٹے گوبند رائے نو بکل وچ لے کے کہندے پترا ایک گل کا خیال رکھی. ہوں خیال رکھی ایک گل کا, جو تو بچن کیتا ہے بچن چھوٹا نہ ہو جائے. پتا جی دسو کہندے دے سمے دے حالات کی پتا کہو جے بن جان. ہو سکتا ہے میرا شریر کچھ یہو جی حالت دے وچ تینوں مل جائے دیکھن واسطے. پتا دا کٹیا سیس دیکھنا پی جائے, پتا دا تڑ نہ ملے کسی ہور پاسے ہوئے سیس ہور پاسے ہوئے. میرے گوبند رائے جے میرے کٹے ہوئے سیس بل ویخ کے اکھاں چ ہنجو آ گئے تو دنیا تینوں الامبا دے گی پترا کہ کسی بھاونا داوک ہو کے کہہ دتا سیس دے دیو تے بعد باپو نو یاد کر کے اکھان جو ہنجو بہا دیتے. گج کے آخو ستنام سری واہ. بچن دے ترن تو پہلا رونا نہیں ہوئے گا. پانا ستگرو تو پتا سب کچھ ہونے والا. نو وریاں دی عمر چ گمبھیر ہو کے گوبند رائے جی بولے, پتا جی بچن رہا سنسار ویکھے گا تیری گوبند رائے دی اکھاں چ پانی نہیں آئے گا. ایک بینتی کراں پتا جی. ہاں پتر, اج میں پتر ہاں تسی پتا ہو. پتا جس دن مینو اکال پرکھ نے پتا دی پدوی تے لا دتا اور میرے گھر سنتان پیدا ہوئی, مینو انہاں اکھاں دے نال میرے پتراں دیاں لاشاں ویکھنیاں پی گیاں. تیرے گوبند رائے دے اکھاں چ انسور دن بھی نہیں ہون گے. وہ پرگٹو مرد اگمڑا نئی رشتہ گرو گوبند سنگھ صاحب دیاں. دنیا پامے اج پخنڈ کر کے کوئی کچھ بنیا پھردا ہے, کوئی کچھ بنیا پھردا ہے, ترلے مارنے میں نہیں. گر جیسا تو دیوتا بھی کوئی نہیں, گر جیسا نہ ہی کو دیو. نہ کوئی ہوا تے نہ کوئی مول ہے پتا دس میں سوار گا. نہ کوئی ہوا تے نہ کوئی مول ہے پتا دس میں سوار پتا دس میں سوار
سمیش بھر گا ਬਹਿ ਪ੍ਰਗਟਿਓ ਮਰਦ ਅਗੰਬੜਾ ਬਰੀਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜੇ ਸ਼ਾਇ ਜਾਤੀ ਏਕਤਾ ਅਨੇਕਤਾ ਵਿਲਾਇ ਜਾਤੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ ਪਾਪ ਹੀ ਪ੍ਰਵਤ ਜਾਤੇ ਧਰਮ ਤਸਕ ਜਾਤੇ ਵਰਨ ਗ੍ਰਖ ਜਾਤੇ ਸ਼ਹਿਤ ਵਿਧਾਨ ਕੀ ਦੇਵੀ ਦੇਵਾ ਦਿਹੁਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਵੇਦਨ ਕੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਐਸੇ ਸਤਿਗੁਰੂ ਇਸ ਲੰਮੇ ਇਤਿਹਾਸ ਦੀ ਕਹਾਣੀ ਨੂੰ ਛੱਡ ਕੇ ਕੇਵਲ ਗੁਰਬਾਣੀ ਦੇ ਵਿਚਾਰ ਤੇ ਪਹੁੰਚਣ ਵਾਸਤੇ ਸਿੱਧੇ ਧਿਆਨ ਗੁਰੂ ਸਾਹਿਬ ਜੀ ਨੇ ਸਾਰਾ ਪੈਂਡਾ ਤਹਿ ਕਰਕੇ ਆਗਰੇ ਤੋਂ ਗ੍ਰਿਫਤਾਰੀ ਦੇ ਕੇ ਦਿੱਲੀ ਪਹੁੰਚਣਾ ਸਵਾਲ ਜਵਾਬ ਹੋਣੇ ਜਦੋਂ ਐਨ ਆਖਰੀ ਸਮੇਂ ਤੇ ਜਾ ਪਹੁੰਚੀ ਗੱਲ ਭਾਈ ਮਤੀ ਦਾਸ ਤੇ ਮਨੀ ਸਿੰਘ ਵਾਹਿਗੁਰੂ ਭਾਈ ਮਤੀ ਦਾਸ ਦੀ ਭਾਈ ਦਿਆਲੇ ਦੀ ਕੁਰਬਾਨੀ ਹੋ ਗਈ ਉਸ ਤੋਂ ਬਾਅਦ ਸਮਾਂ ਐਨ ਕੁਰਬਾਨੀ ਦੇ ਨੇੜੇ ਆ ਪਹੁੰਚਿਆ ਇੱਧਰ ਪਰਿਵਾਰ ਦੀ ਹਾਲਤ ਸਿੱਖਾਂ ਦੀ ਹਾਲਤ ਬੈਰਾਗ ਲਈ ਮਾਤਾ ਨਾਨਕੀ ਕਹਿਣ ਲੱਗੀ ਬੇਟਾ ਗੋਬਿੰਦ ਰਾਏ ਮੇਰਾ ਮਨ ਕਲਪਨਾ ਵਿੱਚ ਹੈ ਕਹਿੰਦਾ ਦੀ ਮਾਂ ਤੇਰਾ ਪੁੱਤਰ ਕੁਰਬਾਨੀ ਕਰਨ ਵਾਸਤੇ ਗਿਆ ਹੋਵੇ ਤੂੰ ਕਲਪਨਾ ਵਿੱਚ ਕਿਉਂ ਜ਼ਿੰਮੇਵਾਰੀ ਸਾਂਭੀ ਸੀ ਨਾ ਵੀ ਮੈਂ ਪਰਿਵਾਰ ਨੂੰ ਸੰਭਾਲੂ ਕਹਿਣ ਲੱਗੀ ਬੇਟਾ ਮਾਂ ਤੇ ਪੁੱਤ ਦਾ ਰਿਸ਼ਤਾ ਹੀ ਕੈਸਾ ਹੈ ਬੜਾ ਸਮਝਾਉਂਦੀ ਸੁਖਣੀ ਦੇ ਪਾਠ ਵੀ ਕਰਦੀ ਵੱਡਿਆਂ ਦਾ ਬੇਸ ਚੇਤੇ ਕਰਦੀ ਔਰ ਮੇਰੇ ਪਤੀ ਦੇ ਵਚਨ ਵੀ ਚੇਤੇ ਐਸੀ ਵੀ ਬਾਤ ਨਹੀਂ ਤੇਰੇ ਦਾਦੇ ਗੁਰੂ ਨੇ ਕਿਹਾ ਸੀ ਮੇਰੇ ਪੁੱਛਣ ਤੋਂ ਮੈਂ ਕਿਹਾ ਸੀ ਸਾਈਆਂ ਪੰਜ ਪੁੱਤਰ ਨੇ ਤੇਰੇ ਘਰ ਜਦੋਂ ਸਾਰਿਆਂ ਤੋਂ ਛੋਟਾ ਪੁੱਤਰ ਤੇਰੇ ਕੋਲ ਆਉਂਦਾ ਤੂੰ ਗੋਦ ਵਿੱਚ ਬਿਠਾਉਣਾ ਮੁੱਖ ਚੁੰਮਣਾ ਪਿਆਰ ਦੇਣਾ ਚਲੋ ਸਾਡੇ ਤਾਂ ਤਿੰਨਾਂ ਭੈਣਾਂ 'ਚ ਫਰਕ ਕੋਈ ਨਹੀਂ ਪਰ ਮੈਂ ਪੁੱਛਣੀ ਚਾਹੁੰਦੀ ਹਾਂ ਮੇਰੀ ਕੁੱਖ ਤੋਂ ਹੋਰ ਵੀ ਬੱਚੇ ਅਟਲ ਰਹੇ ਆ ਪਰ ਇਸ ਬੱਚੇ ਨੂੰ ਇਕੱਲਾ ਪਿਆਰ ਕਿਉਂ ਕਰਦਾ ਕਿਹਾ ਸੀ ਨਾਨਕੀ ਬਾਕੀ ਤਾਂ ਮੇਰੇ ਪੁੱਤਰ ਨੇ ਇਹ ਪੁੱਤਰ ਨਹੀਂ ਤੇਰੀ ਕੁੱਖ ਤੋਂ ਧਰਮ ਦਾ ਥੰਮ ਪੈਦਾ ਹੋਇਆ ਹੈ ਜਿਹੜੇ ਸਿਰ ਨੂੰ ਮੈਂ ਘੁੱਟ ਕੇ ਛਾਤੀ ਨਾਲ ਲਾਉਣਾ ਇਹ ਸਿਰ ਦੇ ਉੱਤੇ ਵੱਡੀਆਂ ਜ਼ਿੰਮੇਵਾਰੀਆਂ ਨੇ ਇਤਿਹਾਸ ਨਿਰਣਾ ਕਰੇਗਾ ਇਸ ਦਾ ਪਤਾ ਸੀ ਕਿ ਇਹ ਸਿਰ ਧਰਮ ਦੇ ਵਾਸਤੇ ਕੱਟਿਆ ਜਾਣਾ ਇਹ ਸਿਰ ਨੇ ਤਿਲਕ ਜੰਝੂ ਦੀ ਰਾਖੀ ਕਰਨੀ ਹੈ
پترا پتا تو ہے سب کچھ پر کی کر کچھ سبند ہی ایسا ہے تو جا کسی سکھ نو بھیج دے میرے پتر دی خبر لیا کی ہے کہن لگی ماں کوئی بات نہیں ماتا گزر کور نے پوچھا ماتا تسی کچھ کہنا کہن لگی بیٹا گوبند رائے زندگی پر تیرے باپ نے کدے کچھ کہا ہی نہیں ہوں کی کھڑے تیرا پتا 26 سال پورے وچ بیٹھا رہا میں پورے دے بوہے تے بیٹھی نے جوانی کال دتی ادھر کچھ نہیں کیا میں ہوں کی کھڑنا جو تہاڈے پتا دی رضا بس میرا تو نمسکار کرنا چاہیے کچھ نہیں یہ سنیہا لے کے دلی پہنچتا سکھ عبداللہ دروگا سی وہ سیوک بن گیا سی مہاراج دا زبان ستگرو دی امرت وردا سی اپنا بنا لیا بگانا سی کل اورنگزیب دا نوکر وہ گرو دے سکھ بن گیا بادشاہ میں ہور تو کچھ نہیں کر سکتا سکھ ادھی رات آوے میں جان دی باجی کھیڈ کے بھی ملاقات کراؤندا رہا سکھ آیا اس ویلے روکے ہی نہیں پہرے دار صاحب نے کہتا سی بھائی روکنا نہیں کسی سپاہی کہندے سی دروگا صاحب اورنگزیب بڑا بھڑا جی پتا چل گیا بچیاں سنے کولو پیڑ دینا انہیں اپن کہندے سب کچھ پروان ہے پر سکھ آوے ملاقات نہ ہوگی اپنی ذمہ داری ہے سکھ پہنچے لوگ پنجرے دے بچ اس ویلے کیونکہ دو سکھ جیل دے بچوں اجہے طریقے نہ جا چکے سی سرکار نو مجبور ہو کے گرو نو لو دے پنجرے بچ اس لیے پاؤنا پیا کہ کتے گرو بھی اتوں فرار نہ ہو جائے مورکھ سی جمع سمجھ نہیں سی انہوں گرو نو کون ہے قید کرنے والا سکھاں دے گھروں وچ پرشادے شکدے سب کچھ پتہ بھی لگ چکیا اقل اجے بھی ٹھکانے نہیں بھائی صاحب چند تے بھائی اودے جی اے دونوں سکھاں دی قربانی ہون تو کہن لگے مہاراج انہاں دی پرالبت جاگی پرالب رہندی سی اجے کہن لگے مہاراج ہونے اے نہ ظالماں نے سانوں بھی قربان کرنا مہاراج کہندے سکھو شہیدی خوشی خوشی دینی ہے تا شہیدی ہوندی ہے مجبوری وچ مار دینا اوکا دی شہیدی ہے جے جانا چاہندے جا سکدے ویسے تہانوں انہاں نے کچھ نہیں کہنا ایتھے بھی بیٹھے تو تاں بھی کچھ نہیں کہنا پر تہاڈی پرالبت باقی ہے اس لیے تہانوں پھرنا پڑیا جاؤ جانا چاہندے کہندے مہاراج جائیے کیویں بیڑیاں پیروں چ پئیاں نے ہتھاں چ ہتکڑیاں نے باہر تالے لگے نے پہرے دار کھڑے نے مہاراج کہندے تو کچھ بھی نہیں ہے جے جانا چاہتے ہو کہندے ہاں مہاراج اسی تاں تہاڈے صاحبزادے کول جانا چاہتے آنند پور صاحب جاؤ مر کے پھر جی یہ بندن کہندے نیتر بند کر کے ایک واری واہگرو کہو بندر سارے ٹر جانے واہگرو کہا نیتر کھولے بیڑیاں ہتھگڑیاں سب کچھ کچھ بھی نہیں کہندے ایتھے ہی نہیں بوہے کول جاؤ گے بوہا کھلے گا پہرے دار کول جاؤ گے پہرے دار ستے ملن گے راستے جی کوئی روکے ٹوکے گا نہیں جاؤ چلے جاؤ چلے گئے انہوں نے پرتھائے مہاراج کیا سنگ سکھا سب تج گئے کو نہ نبھے سا یہ بھی بچن گئے تے پھر گرو نے لو پنجرے وچ پایا کرڑی سجا سکھ نے اپنے گردیو نو لوہے دے پنجرے وچ بیٹھیا نو ویکھ کے سکھ تو جریا نہ گیا براغ وچ آ گیا رون لگ پیا بیراگ دے وچ انسو بہن لگ پیا نمسکار بھی کیتی مہاراج کہندے سکھا کیوں بیراگ کر دیا جی مہاراج اے حالت میری کلے دی نہیں تسی انتر جامتا نال جاندے نہیں بھی اس ویلے آنندپور صاحب کی ہویا سب دی یہی حالت ہے مہاراج کہندے سکھا جلدی کر سماں نیڑے ہے میں اپنی سنگتاں نوں ایک سنیہا دینا چاہنا میں چٹھی لکھنی چاہنا ਦਰੋਗੇ ਦੀ ਸਹਾਇਤਾ ਨਾਲ ਕਾਗਜ਼ ਸਿਆਹੀ ਕਲਮ ਦਾ ਪ੍ਰਬੰਧ ਕੀਤਾ ਗਿਆ। ਹਜ਼ੂਰ ਨੇ ਫਿਰ ਇਹ ਚਿੱਠੀ ਲਿਖਣੀ ਸ਼ੁਰੂ ਕੀਤੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਤਕੀਨ, ਇਹ ਚਿੱਠੀ ਦੇ ਪਹਿਲੇ ਬੋਲਣ। ਇਹ ਅੰਮ੍ਰਿਤਮਈ ਬਾਣੀ ਉਚਾਰੀ ਹੈ, ਸਨੇਹ ਰੂਪ ਦੇ ਵਿੱਚ ਬਾਣੀ ਅਗਮੀ ਉਚਾਰੀ। 59 ਸਲੋਕ, ਜਗ ਰਚਨਾ ਸਭ ਝੂਠ ਹੈ ਜਾਨ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾਰ ਹੈ ਜਿਉਂ ਬਾਲੂ ਕੀਤੀ। ਇੱਥੇ ਤੱਕ 59 ਸਲੋਕ ਸਿੱਖਾਂ ਪ੍ਰਤੀ ਲਿਖ ਦਿੱਤੇ। ਸਿੱਖਿਆ ਇਹਦੇ ਚ ਦੱਸਿਆ ਕਿ ਸੰਸਾਰ ਕੀ ਹੈ? ਰੇਤੇ ਦੀ ਕੰਧ ਹੈ, ਹੋਰ ਕੁਛ ਵੀ। ਰੇਤੇ ਦੀ ਕੰਧ ਤੋਂ ਬਿਨਾਂ ਹੋਰ ਕੁਛ ਨਹੀਂ। ਬਾਲੂ ਕੀ ਭੀਤ, ਬਾਲੂ ਰੇਤੇ ਨੂੰ ਕਹਿੰਦੇ। ਫਿਰ ਸਿੱਖ ਨੇ ਬੇਨਤੀ ਤਾਂ ਸਾਰਿਆਂ ਦੀ ਕਰ ਦਿੱਤੀ, ਪਰਿਵਾਰ ਦੀ ਵੀ ਕਰ ਦਿੱਤੀ, ਸਿੱਖਾਂ ਦੀ ਵੀ ਕਰ ਦਿੱਤੀ। ਫਿਰ ਆਪਣੀ ਜਨਨੀ ਨੂੰ ਚੇਤੇ ਕਰਕੇ ਵਿਸ਼ੇਸ਼ ਕਰਕੇ 2 ਸਲੋਕ ਆਪਣੀ ਮਾਤਾ ਨੂੰ ਲਿਖੇ। ਇਤਿਹਾਸ ਦਾ ਇੱਕ ਪੱਖ 59 ਸਲੋਕਾਂ ਦਾ, ਦੂਜਾ ਪੱਖ 2 ਸਲੋਕਾਂ ਦਾ। ਉਹ ਕਿਹੜੇ ਕਿਹੜੇ ਨੇ? ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਇੱਕ ਸਲੋਕ ਇਹ, ਇੱਕ ਇਹਦੇ ਨਾਲ ਲੱਗਦੇ ਹੀ ਚਿੰਤਾ ਤਾਂ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਹੋਏ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਣੀ ਮਾਤਾ ਨੂੰ ਸੁਨੇਹਾ ਜਿਹੜਾ ਦਿੱਤਾ ਸੀ, ਉਹਦਾ ਦੂਸਰਾ ਸਲੋਕ ਹੈ ਜੋ ਆਪਾਂ ਅੱਜ ਕੀਰਤਨ ਦੇ ਵਿੱਚ ਇਸ ਸਲੋਕ ਦੀ ਸਹਾਇਤਾ ਲਈ ਹੈ ਅੱਜ ਦੀ ਵਿਚਾਰ ਕਰਨ ਵਾਸਤੇ। ਕਿਸੇ ਗੁਰਮੁਖ ਨੂੰ ਇਹ ਕਾਂਖਾ ਨਾ ਰਹਿ ਜਾਏ ਕਿ ਅਗਲੀ ਵਿਚਾਰ ਵੀ ਸੁਣੀ ਜਾਏ, ਉਹ ਮੈਂ ਸੰਖੇਪ ਨਾਲ ਕਰਕੇ ਮੁੜ ਕੇ ਫਿਰ ਇਸ ਸਲੋਕ ਦੇ ਸਿਧਾਂਤ ਤੇ ਵਿਚਾਰ ਤੇ ਆਉਂਦਾ। ਉਸ ਤੋਂ ਬਾਅਦ 2 ਪੱਖ ਤੇ ਹੋ ਗਏ, 59 ਸਲੋਕਾਂ ਵਾਲਾ, 2 ਸਲੋਕਾਂ ਵਾਲਾ। ਹੁਣ ਤੀਸਰੇ ਪੱਖ ਦਾ ਸਲੋਕ ਹੈ, ਮਾਤਾ ਗੁਜਰ ਕੌਰ ਨੂੰ ਉਪਦੇਸ਼ ਦਿੱਤਾ, ਸਿਖਾ ਮੇਰੇ ਮਹਿਲਾ ਨੇ ਤੁਹਾਡੀ ਸਿੱਖਾਂ ਦੀ ਸਤਿਕਾਰਯੋਗ ਇਸ ਮਾਤਾ ਨੇ ਮੇਰਾ ਜ਼ਿੰਦਗੀ ਦਾ ਬੜਾ ਸਾਥ, ਲੰਮੇ ਸਮੇਂ ਦੇ ਵਿੱਚ ਕੋਈ ਸ਼ਿਕਾਇਤ ਨਹੀਂ ਹੈ ਇੰਨੇ ਲੰਮੀ ਉਮਰ ਦੇ ਅੰਦਰ। ਜੋ ਆਗਿਆ ਗੁਜਰ ਕੌਰ ਨੇ ਪਾਲਣਾ ਕੀਤੀ ਹੈ, ਸੰਸਾਰ ਦੀ ਪਹਿਲੀ ਔਰਤ ਹੋਏਗੀ ਕਿ ਪਤੀ ਦੇ ਸਨਮੁਖ ਰਹਿੰਦਿਆਂ ਹੋਇਆਂ ਵੀ ਤੇ ਸੰਸਾਰ ਦੀ ਕੋਈ ਵਾਸ਼ਨਾ ਨਹੀਂ, ਸੰਸਾਰ ਦੀ ਕੋਈ ਪ੍ਰਵਿਰਤੀ ਨਹੀਂ, ਕੇਵਲ ਬੰਦਗੀ ਕਰਕੇ ਆਪਣਾ ਸਮਾਂ ਗੁਜ਼ਾਰਨ ਕੀਤਾ। ਮੈਂ ਜੇ ਉਹਨੂੰ ਕੋਈ ਸੁਨੇਹਾ ਨਾ ਦਵਾਂ ਉਹਦੇ ਨਾਲ ਬੇਇਨਸਾਫੀ ਹੋਏਗੀ। ਜਿੱਥੇ ਮੇਰੀ ਮਾਂ ਨੂੰ ਸੁਨੇਹਾ ਦਿੱਤਾ, ਸਿੱਖਾ ਮੈਂ ਆਪਣੀ ਧਰਮ ਸੁਪਤਨੀ ਨੂੰ ਸੁਨੇਹਾ ਦੇਣਾ, ਕਲਮ ਚੁੱਕੀ ਲਿਖ ਦਿੱਤਾ। ਤੀਸਰਾ ਪੱਖ, ਜੋ ਉਪਜਿਓ ਸੋ ਬਿਨਸ ਹੈ, ਗੁਜ਼ਰ ਕੌਰ ਜੋ ਪੈਦਾ ਹੋਇਆ ਨਾਸ ਹੋਏਗਾ, ਪਰ ਉਹ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਤੂੰ ਸਾਰੇ ਜੰਜਾਲ ਛੱਡ ਕੇ ਨਾਮ ਦਾ ਚਿੰਤਨ ਕਰ, ਇਹ ਉਪਦੇਸ਼ ਆਪਣੀ ਮਹਿਲਾ ਨੂੰ ਦਿੱਤਾ। ਸੁਣ ਚੌਥਾ ਪੱਖ ਹੈ ਆਪਣੇ ਸਪੁੱਤਰ ਆਪਣੇ ਸਾਹਿਬਜ਼ਾਦੇ ਸਾਡੇ ਧਰਮ ਦੇ ਪਿਤਾ ਉਸ ਵੇਲੇ ਗੋਬਿੰਦ ਰਾਏ ਦੇ ਰੂਪ ਵਿੱਚ ਸੀ। ਸਿੱਖਾ 59 ਸਲੋਕ, 50 ਤੇ 51 ਸਲੋਕ ਮਾਤਾ ਨਾਨਕੀ, 52 ਸਲੋਕ ਮਾਤਾ ਗੁਜਰ ਕੌਰ ਤੇ 53 ਸਲੋਕ ਜਦੋਂ ਲਿਖਣ ਲੱਗੇ ਉਹਦੇ ਮੂਹਰੇ ਇੱਕ ਵੱਖਰੀ ਪਹਿਚਾਣ ਕਰ ਦਿੱਤੀ। ਮੂਹਰੇ ਲਿਖਿਆ ਦੋਹਰਾ, ਬਲ ਛੁੱਟ ਕੇ ਉਹ ਬੰਧਨ ਪਰੇ ਕਸ਼ੂ ਨਾ ਹੋ ਤੇ ਉਹ ਪਾਏ, ਕਹੋ ਨਾਨਕੇ ਇਸ ਵੇਲੇ ਕਹੋ ਨਾਨਕ ਇਹ ਵਿਪਤ ਮੈਂ ਹੁਣ ਇਸ ਵਿਪਤਾ ਦੇ ਵਿੱਚ, ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋ ਸਹਾਏ। ਇਹ ਸਲੋਕ ਲਿਖ ਦਿੱਤਾ। 53 ਸਲੋਕ ਹੈ, ਸਿੱਖ ਦੇ ਹੱਥ ਇਹ ਚਿੱਠੀ ਭੇਜ ਦਿੱਤੀ ਕਿ ਸਿੱਖਾ ਮੈਂ ਤੈਨੂੰ ਵਰ ਦੇਣਾ, رستے تینوں تھکان نہیں تنگ کرے گی، تینوں بھوک پیاس نہیں تنگ کرے گی، تینوں کوئی بگڑ نہیں پائے گا، ایک رس چلتا جامی، کیونکہ بڑا ضروری ہے آ جڑا میرے سپوتر دے لئی میں سلوک لکھا ہے یہ دا اتر ملنا چاہیے۔
ترمنجواں سلوک ہے، سکھ دے ہاتھ اے چٹھی بھیج دتی کہ سکھا میں تینوں بھر دینا، رستے تینوں تھکان نہیں تنگ کرے گی، تینوں بھوک پیاس نہیں تنگ کرے گی، تینوں کوئی بگڑ نہیں پائے گا، ایک رس چلتا جامی، کیونکہ بڑا ضروری ہے آ جڑا میرے سپوتر دے لئی میں سلوک لکھا ہے یہ دا اتر ملنا چاہیے۔ میرے سکھ دہادی چٹھی پڑھی، پوچھا سکھا گرو دا سنیہ، کہندے ہاں پات سنیہ سنیہ لیا، سنگتاں بھی نال ہو لیا، مسند نال ہو گئے، ماتا جی دے کول پہنچے، دادی ماں، ماتا بڑی کالی نال بولی، بیٹا گوبند رہتے بار کی گل ہے، دادی ماں میرے پتا دی تہاڈے پتر دی چٹھی آئی ہے، پتا سی ماں نوں اے آخری چٹھی، آخری درشن تو اس ویلے سی جدو آنندپور تو تر پئے سن، تے ہن آخری چٹھی ہے، اس تو بعد چٹھی بھی نہیں آئے گی، اپنی نوں تے جگت پوجنی ساڈی ماتا گجر کور نوں بلایا، بیٹا گجر کور تیرے پتی دا سنے آیا ہے، بڑی سانج رہی نو سس دی، دنیا چ کوئی ایسی نو سس نہیں ہونی، گرو پیارے بیٹھ گیا پروار تے چٹھی پڑھنی شروع کی تھی، اکھاں چوں سنگتاں دے نیر بہا بہا کے اے اپدیش انتم چٹھی، گیانی گیان سنگھ جی لکھتے ہیں کہ کچھ بارتک سنیہا بھی سی، اشارہ دن دن اس بار وہ دیکھ لکھیا سی، ماتا تیرے پتر دا تیرے پوتر چرنا دے انتم متھا ٹیکنا، انتم اے چٹھی پڑی گئی، جدوں ترمنجواں سلوک آیا دوہرا، بل چھٹکیو بندن پرے کشو نہ ہو تو پائے، کہو نانک اب اوٹ ہر گج جی ہو سائے، یہ آخری سلوک اس ویلے، ہن نہیں اس ویلے، آخری سلوک سن کے چکنے ہو گئے کلگیتر پاتشاہ، یہ کی لکھ دتا پتا جی نے، جدو سکھ نے کہا کلگیتر پاتشاہ نے یہ اتر منگیا ہے، پھر تو گل ہی صاف ہو گئی، کہندے اچھا پتا جی پرکھنا کرنی چاہتے، اپنے گوبند رائے کا جگرا دیکھنا چاہتے ہیں، دنیا نو دسنا چاہتے ہیں کہ میں گدی ایویں نہیں دے دیتی، پتر دی پرکھنا کر کے دیتی، پتر دے منہ وچ آ کے نہیں دیتی، میں صدق پرکھیا، کلم چکی وہ دا اتر لکھیا، گرو جی دا سلوک سی بل چھٹکیو بندن پرے، گوبند رائے جی دا اتر سی بل ہوا بندن چھٹے، اتر ہے نا سنگی، سب کچھ ہو تو اپائے، نانک سب کچھ تمہارے ہاتھ میں، تم ہی ہو تو سائے، ساڈے ویران کچھ پلیکھا پیا ہوا دور کر لین فائدے چ رہے گی، بات ساڈے وچوں ساڈے بھرا جڑے کہندے نے کہ گرو گوبند سنگھ دا کوئی سلوک نہیں ہے، یہ گرو تیگ بہادر صاحب دی بانی، ایک تاں سدھانت نہیں رلے گا، ٹوٹ جائے گا سدھانت، یہ گل تو منکر ہو گیا، دوسرا اتہاس دے اس حصے دے تے قلم پھر جائے گی، اتہاس دا پکھ لے کے چلو، پراتن اتہاس وچ ایسا ہی لکھا ہے گرو گوبند سنگھ جی دا سلوک، بھائی سنتوکھ سنگھ نے یہی لکھا ہے کہ گرو گوبند سنگھ جی دا سلوک ہے، گیانی گیان سنگھ جی نے تواریخ وچ پنتھ پرکاش لکھا ہے گرو گوبند سنگھ دا سلوک ہے، بھائی کان سنگھ ناتا نے مہان کوش وچ لکھا ہے گرو گوبند سنگھ جی دا سلوک ہے، ڈاکٹر بھائی ویر سنگھ نام رسی مہاپرش انہوں نے لکھا ہے کہ گرو گوبند سنگھ جی دا سلوک ہے، دمدمی ٹکسال بابا دیپ سنگھ تو اج تک یہی منگی آ رہی ہے، بھائی منی سنگھ جی ٹکسال اج تک یہ منگی آ رہی ہے، نرمل سمپردا یہ منگی آ رہی ہے، نہنگ سنگھ سمپردا یہ منگی آ رہی ہے، اداسی سمپردا بھی یہی منگی آ رہی ہے، اس کر کے کدے کسی دے ਭੁਲੇਖੇ ਵਾਲੀ ਬਾਤ ਨੂੰ ਸੁਣ ਕਰਕੇ ਆਪਣੇ ਮਨ ਵਿੱਚ ਫਰਕ ਨਹੀਂ ਪਾਉਣਾ। ਰਹੀ ਬਾਤ ਇਹਦੇ ਸਬੂਤਾਂ ਦੀ, ਇਹ ਉਹਨਾਂ ਨੂੰ ਲੋੜ ਹੈ ਜਿਹਨਾਂ ਨੂੰ ਭੁਲੇਖਾ ਹੈ, ਤੁਹਾਨੂੰ ਕੋਈ ਲੋੜ ਨਹੀਂ ਇਹਨਾਂ ਸਬੂਤਾਂ ਦੀ, ਤੁਹਾਨੂੰ ਭੁਲੇਖਾ ਨਹੀਂ ਹੈ। ਫਿਰ ਵੀ ਗਿਆ ਕਿਉਂ, ਕਿਤੇ ਕੋਈ ਐਸਾ ਸੱਜਣ ਮਿਲ ਜਾਏ ਉਹ ਸਬੂਤ ਮੰਗ ਲਵੇ ਤਾਂ ਇਹਦਾ ਉੱਤਰ ਦੇਣਾ। ਪਹਿਲਾਂ ਪੁੱਛਣਾ ਕਿ ਵੀਰ ਜੀ ਤੁਸੀਂ ਇਹ ਕਹਿੰਦੇ ਹੋ ਵੀ ਇਹ ਸਲੋਕ ਗੁਰੂ ਗੋਬਿੰਦ ਸਿੰਘ ਜੀ ਦਾ ਨੇ, ਕਿਉਂ? ਉਹਨੇ ਕਹਿਣਾ ਜੀ ਇਸ ਲਈ ਕਿ ਇਹਦੇ ਮੂਹਰੇ ਮਹੱਲਾ ਨਹੀਂ ਲਿਖਿਆ ਹੋਇਆ। ਜਿਹੜੇ ਗੁਰੂ ਦੀ ਬਾਣੀ ਆ ਮਹੱਲਾ ਲਿਖਿਆ ਹੁੰਦਾ, ਇੱਕ ਤਾਂ ਸਤਿਕਾਰ ਨਾਲ ਉਹਨੇ ਪੁੱਛ ਲਿਓ ਵੀ ਜਪਜੀ ਸਾਹਿਬ ਦੇ ਮੂਹਰੇ ਮਹੱਲਾ ਹੈਗਾ ਕੋਈ ਲਿਖਿਆ ਹੋਇਆ? ਉਹਨੂੰ ਕਹਿਣਾ ਪਏਗਾ ਨਹੀਂ। ਫਿਰ ਉਹਨੂੰ ਪੁੱਛੋ ਜਪਜੀ ਸਾਹਿਬ ਬਾਣੀ ਕਿਸ ਦੀ ਹੈ? ਗੁਰੂ ਨਾਨਕ ਦੀ। ਮਹੱਲਾ ਪਹਿਲਾਂ ਲਿਖਿਆ ਵਾ ਨਹੀਂ ਹੋਇਆ? ਇਹ ਵੀ ਕੋਈ ਖਾਸ ਬਾਤ ਕੱਟੀ ਜਾਏਗੀ ਇੱਥੇ ਬਾਅਦ। ਬਿਮਾਰੀ ਜਿੱਥੋਂ ਪੈਦਾ ਹੋਵੇ ਉੱਥੇ ਪਕੜ ਲਓ। ਫਿਰ ਦੂਸਰੀ ਬਾਤ ਕਿ ਇਸ ਦੇ ਮਹੱਲਾ ਹੋਣ ਦੇ ਸਬੂਤ ਮਿਲਦੇ ਨੇ। ਬਾਬਾ ਦੀਪ ਸਿੰਘ ਨੇ ਜਿਹੜਾ ਸਰੂਪ ਆਪਣੇ ਹੱਥੀਂ ਲਿਖਿਆ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੱਧੇ ਵਿਦਿਆਰਥੀ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਕਥਾ ਸਿੱਖੀ ਹੈ ਇਹਨਾਂ ਨੇ, ਭਾਈ ਮਨੀ ਸਿੰਘ ਨੇ ਵੀ, ਬਾਬਾ ਦੀਪ ਸਿੰਘ ਨੇ। ਏਦੋਂ ਵੱਡਾ ਕੀ ਸਬੂਤ ਹੋਏਗਾ? ਬਾਬਾ ਦੀਪ ਸਿੰਘ ਦੇ ਹੱਥ ਦਾ ਲਿਖਿਆ ਸਰੂਪ ਪਟਨਾ ਸਾਹਿਬ ਤਖ਼ਤ ਤੇ ਵਿਰਾਜਮਾਨ ਹੈ, ਉਹਦੇ 'ਚ ਲਿਖਿਆ ਮਹੱਲਾ ਦਸਵਾਂ, ਬਲ ਹੋਆ ਬੰਧਨ ਛੁੱਟੇ, ਫਿਰ ਸਲੋਕ ਹੈ। ਭਾਈ ਮਨੀ ਸਿੰਘ ਜੀ ਦਾ ਸਰੂਪ ਲਿਖਿਆ ਹੋਇਆ ਸ਼ਹੀਦ ਗੰਜ ਲਾਹੌਰ, ਪਾਕਿਸਤਾਨ ਬਣਨ ਤੋਂ ਪਹਿਲਾਂ ਇਹ ਸਰੂਪ ਦੇ ਖੁੱਲ੍ਹੇ ਦਰਸ਼ਨ ਕੀਤੇ ਮਹਾਂਪੁਰਸ਼ਾਂ ਨੇ। ਅੱਜ ਹੈ ਜਾਂ ਨਹੀਂ ਮੈਂ ਅੱਜ ਦੀ ਗੱਲ ਨਹੀਂ ਕਰ ਰਿਹਾ, ਪਰ ਮਹਾਂਪੁਰਖਾਂ ਦੇ ਵੇਲੇ ਸਰੂਪ ਉੱਥੇ ਸੀ। ਉਹ ਭਾਈ ਮਨੀ ਸਿੰਘ ਦਾ ਲਿਖਿਆ, ਉਹਦੇ 'ਤੇ ਲਿਖਿਆ ਪਾਤਸ਼ਾਹੀ ਦਸਵੀਂ, ਇੰਨਾ ਕੁ ਭੇਜਦਾ ਮਹੱਲੇ ਦੀ ਥਾਂ 'ਤੇ ਲਿਖਿਆ ਪਾਤਸ਼ਾਹੀ ਦਸਵੀਂ, ਬਲ ਹੋਆ ਬੰਧਨ ਛੁੱਟੇ ਫਿਰ ਦੁਰ। ਇਸ ਤੋਂ ਇਲਾਵਾ ਕਰਮ ਸਿੰਘ ਹਿਸਟੋਰੀਅਨ ਤੋਂ ਬਾਅਦ ਕੋਈ ਸਿੱਖ ਜਗਤ ਵਿੱਚ ਉਹਦੇ ਪਾਏ ਦਾ ਵਿਦਵਾਨ ਹੋਇਆ ਉਹ ਡਾਕਟਰ ਭਾਈ ਤਰਲੋਚਨ ਸਿੰਘ ਜੀ ਹੋਏ, ਜਿਨ੍ਹਾਂ ਦੀ ਬਾਤ, ਜਿਨ੍ਹਾਂ ਦੀ ਕਲਮ ਦਾ ਲੋਹਾ ਸਾਰਾ ਪੰਥ ਮੰਨਦਾ। ਉਹ ਕਹਿੰਦੇ ਨੇ ਕਿ ਮੈਂ ਆਪਣੀ ਜ਼ਿੰਦਗੀ 'ਚ 300 ਬੀੜਾਂ ਪੁਰਾਣੀਆਂ ਵੇਖੀਆਂ ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਦੇ ਵਿੱਚ ਮੈਂ ਲੱਭਦਾ ਗਿਆ ਕਿ ਮੈਨੂੰ ਕੋਈ ਗੁਰੂ ਸਾਹਿਬ ਜੀ ਦੇ ਵੇਲੇ ਦੀ ਬੀੜ ਮਿਲ ਜਾਏ। ਉਹਨਾਂ ਨੂੰ ਇੱਕ 1707 ਈਸਵੀ ਸੰਨ ਦੀ ਲਿਖੀ ਹੋਈ ਬੀੜ, ਜਦੋਂ ਗੁਰੂ ਜੀ ਦੱਖਣ ਦੇਸ਼ ਦੇ ਵਿੱਚ ਸਨ, ਮਿਲ ਗਏ। ਉਹਨਾਂ ਨੇ ਉਹ ਬੀੜ ਸੰਭਾਲ ਕੇ ਆਪਣੇ ਕੋਲ ਲੈ ਆਂਦੀ। ਬੀੜਾਂ ਹੋਰ ਵੀ ਬਹੁਤ ਪੁਰਾਣੀਆਂ ਇਕੱਠੀਆਂ ਕੀਤੀਆਂ। ਅੱਜ ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਡਾਕਟਰ ਭਾਈ ਤਰਲੋਚਨ ਸਿੰਘ ਜੀ ਦੀ ਲਾਇਬ੍ਰੇਰੀ ਲੁਧਿਆਣੇ ਤੇ ਉਹਨਾਂ ਦੇ ਸਪੁੱਤਰ ਅਨੁਰਾਗ ਸਿੰਘ ਜੀ ਪ੍ਰੋਫੈਸਰ ਸਾਹਿਬ ਦੇ ਕੋਲ ਉਹਦਾ ਚਾਰਜ ਹੈ, ਉਹਦੇ ਵਿੱਚ ਇਹ ਸਰੂਪ ਸਵਾਜਮਾਨ ਹੈ। ਉਹਦੀ ਫੋਟੋ ਸਟੇਟ ਦਾਸ ਨੇ ਲਈ ਹੈ ਆਪਣੇ ਕੋਲ। ਇਹਦੇ 'ਚ ਲਿਖਿਆ ਮਹੱਲਾ ਦਸਵਾਂ। ਜਿਹੜੀ ਬੀੜ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਜ਼ੂਰੀ ਦੇ ਵਿੱਚ ਲਿਖੀ ਗਈ, ਉਸ ਦੇ ਕਾਲ ਵਿੱਚ ਲਿਖੀ ਗਈ। ਇਸ ਕਰਕੇ ਗੁਰੂ ਪਿਆਰਿਓ, ਇਹਨੂੰ ਕਦੇ ਵੀ ਭੁਲੇਖੇ 'ਚ ਨਹੀਂ ਰਹਿਣਾ, ਇਹ ਬਾਤ ਇਤਨੀ ਸੀ ਜ਼ਰੂਰੀ। ਮਹਾਰਾਜ ਸਾਹਿਬ ਜੀ ਨੇ ਕਿਹਾ, ਪਿਤਾ ਜੀ ਤੁਸੀਂ ਇਹ ਕੀ ਲਿਖ ਦਿੱਤਾ, ਬਲ ਛੁੱਟ ਕੇ ਉਹ ਬੰਧਨ ਪਰੇ? ਇਹਦਾ ਤਾਂ ਅਰਥ ਬਣਦਾ ਵੀ ਮੇਰੇ 'ਚ ਕੋਈ ਬਲ ਨਹੀਂ ਰਿਹਾ, ਮੈਨੂੰ ਬੰਧਨ ਪੈ ਗਏ। ਇਹ ਤਾਂ ਆਮ ਇੱਕ ਸੰਸਾਰੀ ਬੰਦਿਆਂ ਵਰਗੀ ਕਹਾਣੀ ਘੜ ਦਿੱਤੀ ਤੁਸੀਂ, ਜਿਹੜੀ ਹੈ ਹੀ ਨਹੀਂ। ਗੱਜ ਜੋ ਹੋ ਸਹਾਇ, ਜਿਵੇਂ ਹਾਥੀ ਦੀ ਸਹਾਇਤਾ ਤੇ ਪਰਮੇਸ਼ਰ ਆਇਆ ਸੀ, ਤੰਗੇ ਦੀਆਂ ਤੰਦਾਂ ਕੱਟੀਆਂ। ਪਿਤਾ ਜੀ ਉਹ ਹਾਥੀ ਸੀ, ਉਹਦੀਆਂ ਤੰਦਾਂ ਕੱਟਣ ਦੇ ਲਈ ਭਗਵਾਨ ਨੂੰ ਆਉਣਾ ਪਿਆ ਕਿ ਤੁਸੀਂ ਤਾਂ ਖੁਦ ਭਗਵਾਨ ਹੋ, ਤੁਸੀਂ ਕਿਹਦੀ ਸਹਾਇਤਾ ਮੰਗ ਰਹੇ ਹੋ? ਬਲ ਹੋਆ, ਤੁਹਾਡੇ ਵਿੱਚ ਬਲ ਹੈ, ਬੰਧਨ ਛੁੱਟੇ। ਔਰੰਗਜ਼ੇਬ ਜਿਹੜਾ ਹੈ, ਹਾਂ ਮੈਂ ਇਹ ਗੱਲ ਮੰਨਦਾ ਕਿ ਹਿੰਦੁਸਤਾਨ ਉਸ ਹਾਥੀ ਵਰਗਾ ਤੇ ਔਰੰਗਜ਼ੇਬ ਤੰਦੂਏ ਵਰਗਾ। ਔਰੰਗਜ਼ੇਬ ਰੂਪ ਤੰਦੂਏ ਨੇ ਸ਼ਰ੍ਹਾਂ ਦੀਆਂ ਤੰਦਾਂ ਹਿੰਦੁਸਤਾਨ ਨੂੰ ਪਾ ਦਿੱਤੀਆਂ ਤੇ ਆਪਣੀ ਸ਼ਰ੍ਹਾਂ ਮਨਾਉਣ ਦੀਨ ਰੂਪ ਪਾਣੀ ਵਿੱਚ ਨੂੰ ਖਿੱਚੀ ਜਾ ਰਿਹਾ ਹੈ। ਸਹਾਇਤਾ ਦੀ ਤਾਂ ਬਾਕੀ ਲੋੜ ਹੈ, ਤੁਹਾਨੂੰ ਨਹੀਂ। ਤੁਸੀਂ ਤਾਂ ਸਹਾਇਤਾ ਕਰਨ ਵਾਸਤੇ ਗਏ ਹੋ, ਇਸ ਲਈ ਤੁਹਾਡੇ ਵਿੱਚ ਬਲ ਹੋਆ, ਤੁਹਾਡਾ ਸੀਸ ਦੇਣ ਤੋਂ ਬੰਧਨ ਛੁੱਟ ਜਾਣਗੇ। ਸਭ ਕੁਝ ਹੋ ਤੋਂ ਪਾਏ, ਤੁਹਾਡੇ ਕੋਲ ਹੀ ਉਪਾਅ ਹੈ ਸਾਰਾ ਜਗ। ਕਹੋ ਨਾਨਕ ਅਬ ਓਟ ਹਰ, ਤੁਸੀਂ ਕਿਹਾ ਗੱਜ ਜੀ ਹੋ ਸਹਾਏ, ਨਹੀਂ ਤੁਸੀਂ ਆਪ ਹੀ ਸਹਾਇਤਾ ਕਰੋ। نانک سب کچھ تمرے ہاتھ میں تم ہی ہو سائے. یہ ترنجواں سلوک سے یہ سن کے مہاراج اینے پرسن ہوئے. سکھ نے کیا جا پہلے سکھ نے کہا تو کیویں ایسی جی مینو تو بر دتا سی. مہاراج کہندے جا یہ سکھ نو میں بر دینا راستے تینو تھکان نہیں تنگ کرے گی بھوک پیاس نہیں جاپے گی جلدی دے کے میرے پتا نو جا کے میرے سلوک کا اتر دے. پڑھیا پھر تین سلوک بعد گرتا گدی دن جہے سی پانچ پیسے ناریل وہ بھیجے. جدو مہاراج صاحب پڑھیا سلوک نو بچاریا گد گد ہو گئے کہنے لگے سکھا میں پرکھنا کیتی سی میرا گوبند رائے پورا اتر گیا. یہ سی سلوکوں کی ساری کہانی جو آپ جی نے سنی سنکھیپ کر. ہوں آؤ ماتا نانکی نے دو سلوکوں کا اپدیش ہے. پہلے سلوک کی کہنے نا ماتا یہ سنسار کیسا ہے یہ سنسار دے اندر کدے رام جی آئے سن ایشور اوتار ایشور نو جمن مرن نہیں ہے رب دے پیاریاں نو بھی جنم مرن دوہوں میں نہیں پرماتا ودھان ہے اس ایشور دا وہ شریر نہیں رکھ سکتا سدا واسطے شریر کدے کسی دے نہیں رہندا. رام گئے سنسار وچ آ کے رام نو بھی سنسار تو جانا پیا اور پھر او رام جس رام نے دس ہزار سال تے دس برے اتے چلے گئے دس ہزار دس سال دھرم دا راج کیتا. اے وارتا گرو گوبند سنگھ جی لکھتے ہیں دس سہنسر دس برخ پروانہ راج کرا پر او دن دانا کہندے پھر تب لو کال دشا نیرائی راگور سر مرت ڈنک بجائی. او رام جی نے سر تے بھی موت نے آ کے ڈنکا بجا دتا کال نے آ کے کہہ دتا بھگوان ہوں اپنے واسطو روپ آو بیکنٹھ آ جاؤ جانا پیا. اور جس رام جی نے اپنی ساری پوری ایودھیا نو اتار دتا رام کتھا جگ جگ اٹل سب کو بھاخت نیت سرگواس رگور کرا سگری پوری سمیت. جی کتھا دا مہاتم ہے جو کتھا سنے ارگا دوگ پاگ کے لکھنا بشنو کی بھگتی کے تل بیشن مت والے اشارہ کیا بشن بھگت کی پلوئی آدھ ویا سک سکے نہ کوئی ماتا او رام جی نو بھی اور چیتے رہے کہ دسرت دے گھر رام جی کا اوتار ہونے تو پہلے دسرت ایک بہت بڑے پاپ کا گرسیا ہوا سی بہت بڑے پاپ کا. اچانک رب کا پیارا سربن مر گیا تیر لگن کے نال دسرت دے کول سربن کے دیوگ مر گئے وہ ماتا پتا جو اکھر تو انے سی جنہیں بہنگی چکی پھر سی یہ تین پاپ تین ہتیا لگ گئی دسرت میں جنہ کا پراشچت نہ کوئی بنے پچھتاؤندا سی یہ پاپ کیویں لہے گا. بھائی گرداس نے گواہی دتی کہندے جس دن رام جی کا اوتار ہویا جدوں انہاں دا نام رام چند رکھیا کہندے رام چند نو لیندیاں تین ہتیا تے ہوئے نرالے تین پاپ لے گئے رام نے جنم دین دے نال. تو چھوٹی جی بات تھوڑی سی او رام جی نو سنسار تو جانا پیا. پھر کہندے راون گئے راون بھی سنسار تو گیا جا کو بہو پروار جی دا بہت بڑا پروار سی جی دے پروار دی گرو گرنتھ صاحب دے وچ ایک سمرتی تھوڑی جی کیتی گئی ہے ادھی تک دے اندر ایک لکھ پوت سوا لکھ ناتی تے راون گھر دیا نو ایک لکھ پتر والے دے گھر کوئی دیوا لاؤن والا نہیں رہا. چلو اے بنی بھی پترے سی پوترے بھی سی سوا لکھ ناتی پوترے نو کہندے دیوا بتی لاؤن والا کوئی نہ رہا. اس لیے سنسار دے اندر ایک کہانی شروع ہو گئی دیوا بتی نہ بڑے چار تیرے پترا دی فوج والیا دیوا بتی نہ بڑی چار تیرے پترا دی فوج والیا دیوا بتی نہ بڑے چار تیرے پترا دی فوج والیا او دیوا بتی نہ بڑے چار تیرے پترا دی فوج والیا रावण घर दिया ना बस ये तो साफ है ना स्पष्ट संसार दे माता पिता किन्नी कि संतान के मालिक ने किस दे एक है किस दे दो है किस दे चार है पंज होंगे अज दे युग विच पुरानी बात खत्म हो गई ते बढ़ती हुई जनसंख्या ते सरकारा वल्लों भी बार बार कहा गया पर कदे इस संसार के अंदर सौ सौ पुत्रां दे बाप भी इतिहास के पन्नियां ते अज भी बोलते हैं उन्हां दे विच मैं दो दा नाम आप जी के सामने लैना त्रेते युग विच वशिष्ठ जी जिन्हां दे सौ पुत्र सन द्वापर दे धृतराष्ट्र जी दुर्योधन का पिता सौ पुत्र सी इस दे त्रेते युग के अंदर जिहड़े सजन की गल चलती है रावण ये एक लख सी ये तो सारियां तो वध संतान का पिता होया ना एक दो पुत्रां दे माता पिता की तो बात ही की है जिहड़े लोग कहिंदे लो जी एक पुत्र है एक अख हुंदी है की पता है कहिंदे ना इतने एक लख आले नूं भी ये संतान तो हथ धोने पै गए कुछ भी नहीं रहा सौ पुत्रां वाले का वेड़ा खाली हो गया ये तो कुछ नहीं है जग रचना सब झूठ है जान इस करके माता माता नानकी नूं उपदेश है माता राम गयो रावण भी संसार तो चला गया जिहड़ा रावण ने कहना सी मंदोदरी ने कह दिता सी स्वामी सीता वापस कर दो सीता औरत नहीं है तुहाडे लई काल दा रूप धारण करके आई है जान लै जाएगी तुहाडी نہیں منیا. یہ دو بندے بڑے مورکھ سی، ایک بالی ایک راون، دونوں دے گھر والیاں بڑی سیانیاں سی، تاراں بھی بڑی سیانی سی اور مندودری بھی بڑی سیانی. ان دونوں نے اپدیش دین کی پتی نو کسر نہیں چھڑی، پر انہوں نے مورکھ پنے کی کسر نہیں چھڑی. مندودری نو کہندا سی ہنکار وچ آ کے، کہندا چور چندرن کروں شتر سورن کروں وید برما رڑن دوار میرے کوڑی نہ ہوئے کسی تھان دی، برما وید پاتھی اتنے میرے دوارے تے کھڑا مینوں وید سناؤندا ہے. چند سورج چندرما چور کر رہا ہے، سورج شتر بڑی کھڑا ہے، پاک پاوکم کرن اگن جڑا ہے وہ میرا رسوئی ہے، نیر ورنن بھرن برن دیوتا میرے پانی بھرن دا نوکر گھیو رکھا ہویا میں، جچ ودیا ترن کین چہرے میں اپنے داس بنائے ہوئے نے دیوتے، کال پاوے نال بنیا ہویا مینوں جمیا کون مارن والا. یہ ہنکار دی گلاں گرو گوبند سنگھ صاحب نے انکت کی اپنی کلم کے نال، یہ انہوں کی بانی ہے جی آپ جی نے سنی ہے، چور چندر کرن شتر سورن کرن، یہ بانی ہے پاتشاہ گرو گوبند سنگھ صاحب. اور پھر کیا ماتا یہو جی شکتی والا راون کہو، وہ بھی سنسار تو ایک دن انہوں جانا کہ جا کو بہ پروار پہ پچھوں آ گیا کو نانک تھر کچھ نہیں سپنے جیوں سنسار. ماتا یہ تو سپنے کی کہڑا ساری ایویں براگ نہ کروا لا، یہ اپدیش ہے ماتا سپنا ہے. گرو گوبند سنگھ صاحب نے اپنی رچت بانی وچ ایک جگہ ایسا کہا ہے، اس شبد نو سری مان سنت بابا ایشر سنگھ راڑا صاحب بارے کیرتن چ بڑا پڑھیا کرتے سن، جتھے بھی کوئی وراغ بھی پرسنگ ہے اتھی مہاپرش پڑھیا کرتے. ایک شیو پہ ایک گئے ایک پھر پہ، رام چندر کرشن کے اوتار بھی انیک، برہما او بسن کہتے وید او پران کہتے، سمرت سبھ کے ہوئے ہوئے بتائے ہیں، مون دی مدار کہتے اصلی کمار کہتے، انسا اوتار کہتے کال بس پہ ہیں، پیر او پیکمبر کہتے گھنے نہ پرت کہتے پھوم ہی کے ہوئے کے پھر پھوم ہی ملے، اتر پرا سرنار دسارد بیاس تے آد جتے من پائے، گال وآد انت منیسر برہموں تے نہیں جات گنائے، اگست پلست وسسٹ سے آد نہ جان پری کے دیس دائے، منتر چلائے بنائے محمد پھر ملے پر پھر نہ آئے. یہ بھی گرو گوبند سنگھ صاحب جی سویا ہے اچارن کیتا ہے. اس کر کے ماتا تو ویراگ نہ کر، یہ تو سنسار دی رچنی ایسی ہے. دوسرا یہ ایک گڑ رہسی بھی ہے، رام گئے ہو راون گئے ہو، جی راون گیا جی اسی طرح رام گیا پھر تو کوئی فرق نہ ہویا. سنسار دے شریر تو سب دا جائے گا، پر باقی جو پچھے بچیا جس اور اپ جس دیاں دو لیہاں رہ جاندیاں نے. باقی اج یاد راون نو بھی کیتا جاندہ ہے تے رام جی نو بھی کیتا جاندہ ہے. رام جی نو تاں اکھاں دے انسو بہا کے انہاں دے بھگت یاد کردے نے، تے راون نو سال بعد جتیاں مار کے یاد کیتا جاندہ ہے بھی یہ مورکھ سی، اودے سر تے ہن بھی جتیاں پہ رہی ہیں، سال بعد جتیاں پہ رہی ہیں. لنکا گڑھ سونے کا پیا مورکھ راون کیا لے گیا، چلے جواری دوئے ہتھ چار. اس کر کے ماتا خیال نہ کر، رام جی گئے سنسار دے اندر اپنے جس دی لی چھڈ کے، راون گیا اپنے اپ جس دی لی چھڈ کے. اصل دے وچ جیہدا جس ہووے او مر کے بھی نہیں مردا، جیہدا اپ جس ہووے او جیوندا ہوندا وی جیوندا نہیں ہوندا، مریاں دے تول ہی ہوندا ہے، سنسار دے وچ او مریا ہی ہوندا ہے. کس ہوندا جیونا جس مرنا اپ جس. دوسرا بھاو ادا یہ بھی ہے کہ جس ویلے رام گئے راون دے ہردے دے وچوں رام گئے ہو، راون رب بھل گیا، رمیا ہویا رام بھل گیا، آپ ہی بن بیٹھا سب کچھ، ادو پھر راون گئے ہو، راون دا پتن ہو گیا، رب نوں پٹھ دے کے مریا. یہ بھی بھاو لیا جاتا ہے کہ جدو رامیشور والی جگہ رام جی نے پوجا کر کے لنکا جان واسطے سمندر تے کل بنیا، ਤੇ ਰਾਮ ਗਏ ਕਿੱਥੇ ਲੰਕਾ ਵਿੱਚ ਪਹੁੰਚ ਗਏ ਲੋਕੀ ਕਹਿਣ ਲੱਗੇ ਬਸ ਕਹਿੰਦੇ ਹੁਣ ਰਾਵਣ ਗਏ ਹੁਣ ਰਾਵਣ ਗਿਆ ਹੀ ਸਮਝ ਲਓ ਵੀ ਹੁਣ ਨਹੀਂ ਇਹ ਜਿਉਂਦਾ ਰਹਿ ਸਕਦਾ ਜਿਹਦਾ ਬਹੁਤ ਵੱਡਾ ਪਰਿਵਾਰ ਸੀ ਮਹਾਂਪੁਰਸ਼ਾਂ ਤੋਂ ਅੰਤਰੀਵ ਅਰਥਾਂ ਵਿੱਚ ਐਸਾ ਵੀ ਵਿਚਾਰਿਆ ਗਿਆ ਕਿ ਜਦੋਂ ਰਾਮ ਹਿਰਦੇ ਦੇ ਅੰਦਰ ਸਿੱਖ ਦੇ ਗਏ ਹੋ ਸਿੱਖ ਦੇ ਹਿਰਦੇ ਦੇ ਤਲ ਤੇ ਰਾਮ ਗਏ ਹੋ ਰਾਮ ਨਾਮ ਉਰਮੇ ਗਏ ਹੋ ਜਦੋਂ ਹਿਰਦੇ ਚਲਿਆ ਗਿਆ ਰਾਮ ਉੱਥੇ ਇੱਕ ਰਾਵਣ ਬੈਠਾ ਹੈ ਸਭ ਦੇ ਹਿਰਦੇ ਵਿੱਚ ਹੈ ਤੁਹਾਡੇ ਵੀ ਮੇਰੇ ਵੀ ਜਦੋਂ ਰਾਮ ਉੱਥੇ ਪਹੁੰਚ ਜਾਏਗਾ ਹਿਰਦੇ ਦੀ ਲੰਕਾ ਵਿੱਚ ਇੱਕ ਸੀਤਾ ਖੋਈ ਹੋਈ ਹੈ ਉਹਨੂੰ ਕਹਿੰਦੇ ਨੇ ਆਤਮਾ ਉਹ ਰਾਵਣ ਦੇ ਅਸ਼ੋਕ ਬਾਗ ਚ ਅੱਜ ਵੀ ਮੁਰਝਾ ਜਾਂਦੀ ਹੈ ਆਤਮਾ ਹੰਕਾਰ ਰੂਪੀ ਰਾਵਣ ਨੇ ਇਸ ਆਤਮਾ ਨੂੰ ਆਪਣੇ ਕਬਜ਼ੇ ਵਿੱਚ ਰੱਖਿਆ ਹੋਇਆ ਹੈ ਕਹੋ ਕਬੀਰ ਇਹ ਰਾਮ ਕੀ ਅੰਸ਼ ਚਸਕਾ ਦੇ ਪਰਮਿਟੇ ਨੇ ਮਨਸ ਮਨ ਤੋਂ ਜੋਤ ਸਰੂਪ ਹੈ ਪਰ ਹੰਕਾਰ ਹੈ ਜਿਹੜਾ ਇਹਨੇ ਇਸ ਆਤਮਾ ਰੂਪੀ ਸੀਤਾ ਨੂੰ ਭਗਵਾਨ ਤੋਂ ਵਿਛੋੜਿਆ ਹੋਇਆ ਹੈ ਹੰਕਾਰ ਨੇ ਸਾਨੂੰ ਰੱਬ ਤੋਂ ਵਿਛੋੜਿਆ ਹੋਇਆ ਹੈ ਰਾਮ ਤੋਂ ਵਿਛੋੜਿਆ ਹੋਇਆ ਹਿਰਦੇ ਦੇ ਵਿੱਚ ਜਦੋਂ ਰਾਮ ਚਲਿਆ ਗਿਆ ਸਮਝ ਲਓ ਵੀ ਹੁਣ ਲੰਕਾ ਦਾ ਪਤਨ ਹੋਣ ਤੇ ਆ ਗਿਆ ਤੇ ਹੰਕਾਰ ਰੂਪੀ ਰਾਵਣ ਹੁਣ ਜਿਉਂਦਾ ਨਹੀਂ ਰਹੇਗਾ ਤੇ ਆਤਮਾ ਰੂਪੀ ਸੀਤਾ ਦਾ ਮਿਲਾਪ ਬ੍ਰਹਮ ਰੂਪੀ ਰਾਮ ਦੇ ਨਾਲ ਹੋਣਾ ਹੀ ਹੋਣਾ ਕਿਉਂਕਿ ਰਾਮ ਉੱਥੇ ਚਲਿਆ ਗਿਆ ਰਾਮ ਨਾਮ ਉਰਮੇ ਗਏ ਜਾ ਕੇ ਸਾਹਮਣੇ ਰਾਮ ਗਏ ਰਾਵਣ ਗਏ ਹੰਕਾਰ ਰੂਪੀ ਰਾਵਣ ਚਲਿਆ ਗਿਆ ਜਾਂ ਕੋ ਬਹੁ ਪਰਿਵਾਰ ਜਿਸ ਹੰਕਾਰ ਦਾ ਬਹੁਤ ਵੱਡਾ ਪਰਿਵਾਰ ਹੈ ਕਾਮ ਕ੍ਰੋਧ ਲੋਭ ਮੋਹ ਇਹ ਸਭ ਇਸੇ ਦੇ ਹੀ ਨੇ ਆਸਾ ਤ੍ਰਿਸ਼ਨਾ ਇਸੇ ਦੀਆਂ ਨੇ ਨਿੰਦਾ ਚੁਗਰੀ ਵਕੀਲੀ ਸਭ ਕੁਝ ਇਸੇ ਦਾ ਹੀ ਪਰਿਵਾਰ ਹੈ ਅਸਰੀ ਸੰਪਦਾ ਸਭ ਇਹਦਾ ਹੀ ਪਰਿਵਾਰ ਹੈ ਜਾਂ ਕੋ ਬਹੁ ਪਰਿਵਾਰ ਇੱਕ ਅਰਥ ਮੈਂ ਪ੍ਰਸ਼ਨ ਨੇ ਹੋਰ ਵੀ ਕਰਿਆ ਉਹ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਸਿੱਖ ਦੇ ਹਿਰਦੇ ਵਿੱਚ ਰਾਮ ਰੂਪ ਗੁਰੂ ਨਾਨਕ ਦਾ ਉਪਦੇਸ਼ ਗਏ ਹਿਰਦੇ ਦੇ ਚਲਿਆ ਗਿਆ ਉਪਦੇਸ਼ ਕਰਨਾ ਸੀ ਹੋ ਕੇ ਇਹ ਨਹੀਂ ਹੈ ਕਬੀਰ ਸਾਚਾ ਸਤਿਗੁਰ ਕਿਆ ਕਰਿਆ ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲਾਗੀ ਜੋ ਬਾਂਸ ਵਜਾਈ ਹੈ ਫੂਕ ਕੰਨਾਂ ਚ ਬਾਹਰ ਨਹੀਂ ਗਈ ਉਪਦੇਸ਼ ਅੰਦਰ ਚਲਿਆ ਗਿਆ ਰਾਮ ਰੂਪ ਗੁਰੂ ਦਾ ਉਪਦੇਸ਼ ਅੰਦਰ ਚਲਿਆ ਗਿਆ ਰਾਮ ਗਏ ਹਿਰਦੇ ਦੇ ਚਲਾ ਗਿਆ ਉਪਦੇਸ਼ ਰਾਮ ਰੂਪੀ ਸਤਿਗੁਰੂ ਦਾ ਅਗਿਆਨ ਰੂਪੀ ਰਾਵਣ ਉੱਥੇ ਰਹਿੰਦਾ ਸੀ ਅਗਿਆਨ ਖਤਮ ਹੋ ਗਿਆ ਦੀਵਾ ਬਲੈ ਅੰਧੇਰਾ ਜਾਏ ਉਹ ਅੰਧਕਾਰ ਅਗਿਆਨ ਦਾ ਖਤਮ ਹੋ ਗਿਆ ਜਾ ਕੋ ਬਹੁ ਪਰਿਵਾਰ ਜਿਸ ਅਗਿਆਨ ਦਾ ਬਹੁਤ ਵੱਡਾ ਸਾਰਾ ਸੰਸਾਰ ਪਰਿਵਾਰ ਹੈ ਅਗਿਆਨ ਰਚਿਓ ਸੰਸਾਰ ਇਹ ਅਗਿਆਨ ਦਾ ਹੀ ਵੱਡਾ ਪਰਿਵਾਰ ਹੈ ਤੇ ਇਸ ਪ੍ਰਕਾਰ ਦੇ ਇਸ ਦੇ ਭਾਵ ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਮਾਤਾ ਇਹ ਸੰਸਾਰ ਤੋਂ ਸੁਪਨੇ ਰਾਮ ਗਏ ਰਾਵਣ ਗਏ ਜਾ ਕੋ ਬਹੁ ਪਰਿਵਾਰ ਕਹੋ ਨਾਨਕ ਫਿਰ ਕਛ ਨਹੀਂ ਸੁਪਨੇ ਜਿਉਂ ਸੰਸਾਰ ਹੁਣ ਫਿਰ ਗੱਲ ਕਰਦੇ ਨੇ ਮਾਤਾ ਤੂੰ ਚਿੰਤਾ ਕਰ ਰਹੀ ਹੈ ਕਿ ਮੇਰਾ ਪੁੱਤਰ ਵਿਛੜ ਗਿਆ ਮੇਰਾ ਪੁੱਤਰ ਸਦਾ ਵਾਸਤੇ ਉਹਦਾ ਸਰੀਰ ਨਹੀਂ ਰਹੇਗਾ ਮਾਤਾ ਚਿੰਤਾ ਉਸ ਗੱਲ ਦੀ ਕਰੀਦੀ ਹੈ ਜਿਹੜੀ ਅਣਹੋਣੀ ਹੋਵੇ ਯਾਨੀ ਕਦੇ ਕਿਸੇ ਨਾਲ ਨਾ ਹੋਈ ਹੋਵੇ ਉਹ ਹੋ ਜਾਵੇ ਉਹਦੀ ਤਾਂ ਚਿੰਤਾ ਹੁੰਦੀ ਹੈ ਇਹ ਤਾਂ ਅਣਹੋਣੀ ਨਹੀਂ ਹੈ ਬਾਅਦ 'ਚ ਤਾਂ ਸਭ 'ਤੇ ਹੋਣੀ ਹੈ ਚਿੰਤਾ ਤਾਂ ਕੀ ਕੀਤੀ ਹੈ ਉਹਦੀ ਚਿੰਤਾ ਕਰੋ ਜੋ ਅਣਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਤੇਰ ਨਹੀਂ ਕੋ ਮਾਤਾ ਜੀ ਸੰਸਾਰ ਦਾ ਮਾਰਗ ਰਸਤਾ ਹੈ ਰਸਤੇ ਦਾ ਇੱਕ ਨੇਮ ਹੈ ਰਸਤੇ ਦੇ ਵਿੱਚ ਕੋਈ ਰੁਕ ਨਹੀਂ ਸਕਦਾ ਸਰਕਾਰ ਰਸਤੇ ਦੇ ਵਿੱਚ ਕਿਸੇ ਨੂੰ ਰੁਕਣ ਨਹੀਂ ਦੇਵੇਗੀ ਕਿਉਂਕਿ ਆਉਣ ਤੇ ਜਾਣ ਦਾ ਕਰਤੱਵ ਰਸਤੇ ਦਾ ਰਸਤਾ ਆਉਣ ਤੇ ਜਾਣ ਦਾ ਸਾਧਨ ਹੈ ਲੋਕਾਂ ਦਾ ਇਹ ਸੰਸਾਰ ਜੀਵ ਆਤਮਾ ਦੇ ਆਉਣ ਤੇ ਜਾਣ ਦਾ ਸਾਧਨ ਹੈ ਇਹਦੇ ਵਿੱਚ ਰੁਕ ਨਹੀਂ ਸਕਦਾ ਕੋਈ ਮੈਂ ਕਿਵੇਂ ਰੁਕਾਂ ਮਾਤਾ ਜੀ ਔਰ ਤੁਸੀਂ ਵੀ ਨਹੀਂ ਰੁਕੋਗੇ ਇਹ ਮਾਰਗ ਹੈ ਇਹ ਮਾਰਗ ਸੰਸਾਰ ਕੋ ਇੱਕ ਵਾਰੀ ਫਿਰ ਪੜਤਾਲੋ ਇਹ ਮਾਰਗ ਸੰਸਾਰ ਕੋ ਨਾਨਕ ਤੇਰ ਨਹੀਂ ਕੋ ਮਾਤਾ ਜੀ ਸੰਸਾਰ ਦਾ ਮਾਰਗ ਰਸਤਾ ਹੈ ਰਸਤੇ ਦਾ ਇੱਕ ਨੇਮ ਹੈ ਰਸਤੇ ਦੇ ਵਿੱਚ ਕੋਈ ਰੁਕ ਨਹੀਂ ਸਕਦਾ ਸਰਕਾਰ ਰਸਤੇ ਦੇ ਵਿੱਚ ਕਿਸੇ ਨੂੰ ਰੁਕਣ ਨਹੀਂ ਦੇਵੇ ਕਿਉਂਕਿ ਆਉਣ ਤੇ ਜਾਣ ਦਾ ਕਰਤੱਵ ਰਸਤੇ ਦਾ ਰਸਤਾ ਆਉਣ ਤੇ ਜਾਣ ਦਾ ਸਾਧਨ ਹੈ ਲੋਕਾਂ ਦਾ ਇਹ ਸੰਸਾਰ ਜੀਵ ਆਤਮਾ ਦੇ ਆਉਣ ਤੇ ਜਾਣ ਦਾ ਸਾਧਨ ਹੈ ਇਹਦੇ ਵਿੱਚ ਰੁਕ ਨਹੀਂ ਸਕਦਾ ਕੋਈ ਮੈਂ ਕਿਵੇਂ ਰੁਕਾਂ ਮਾਤਾ ਜੀ ਔਰ ਤੁਸੀਂ ਵੀ ਨਹੀਂ ਰੁਕੋਗੇ ਇਹ ਮਾਰਗ ਹੈ ਇਹ ਮਾਰਗ ਸੰਸਾਰ ਕੋ ਇੱਕ ਵਾਰੀ ਫਿਰ ਪੜਤਾ ਇਹ ਮਾਰਗ ਸੰਸਾਰ ਕੋ ਇਹ ਮਾਰਗ
مارگ سنسار کو مارگ سنسار کو مارگ مارگ سنسار کو مارگ سنسار کو مارگ سنسار کو مارگ سنسار کو نانک ترنی کو مارگ مارگ سنسار کو مارگ ترنی کو مارگ سنسار 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 کو کیجیے مارگ سنسار کو مارگ سنسار کو
ان سلوکاں دی وچار وچ گرو کا اتہاس بھی بہت بڑا لکیا ہوا سی پت آپ جی نے سنیا سلوکاں دے او دے وچ یہ مارگ سنسار کو یہ مارگ رستہ ہے ماتا یہ میں رک نہیں سکتا پتا جی نہیں رکے میں کیویں رکاں گا گرو نانک سنسار تو چلے گئے ہیں شریر کر کے نہیں یہ مارگ ہے اتنے ستھر نہیں رہ سکتا بارو پیت بنائی رچ پچ رہت نہیں دن چار چار دن رہے اسی طرح شریر تو ریتے کی کندھ ہے یہ کوڑ دے ایویں دعوے بنے سنسار نے یہ بیراگ اپدیش سنکیت دینا کہ اسی کتنے کھڑے ہوں گرو کی کہہ رہا ہے کانو بن دے کوڑ دے دعوے کندھا تیرے سوڑیاں کانو بن دے کوڑ دے دعوے کندھا تیرے سوڑیاں کانو بن دے باہروں پیت بنا ہی رکھ اگیان کر کے سانو ایوں لگتا ہے بھی اسی ہمیشہ ہی رہاں گے. اندر تے ایک اگیان نے سانو وشواس دوانا شروع کیتا ہوا ہے. کسے دی ارتھی دیکھ کے بھی تھوڑا جا سما تو ہوتا ہے کہ بھی ایک دن اسی بھی چلے جانا, موت یاد تو ہوتی ہے, پر مڑ کے پھر ایک ایسے وشواس بھی چلو کوئی نہیں گمانڈی مریا میں تھوڑی مریا, یہی تو اگیان جانا. گرو صاحب جی نے چند منٹوں کے لیے میں گل سماپتی پہ لے جاؤں کیونکہ سما سماپتی دن لے پہنچ گیا. جدوں گرتا گدی دیتی ہے دلی بیٹھے ایک بات بڑی اشچر ہے, جہے طریقے گرتا گدی پرابت ہوئی تے اسی طریقے گرتا گدی واپس کیتی گئی. دلی تو گرتا گدی اٹھویں پاتشاہ گرو شری ہر کرشن صاحب جی نے دھیان دوارا بابے بکالے دے پورے چ بیٹھیا دھیان دوارا پرکرما کیتیاں ناریل ہاتھ وچ لے کے, کیونکہ گدی لین والا بابے بکالے بیٹھا سی پورے وچ شری گرو تیگ بہادر. اج گدی دین والا دلی دے وچ ہے تے گدی لین والا آنندپور صاحب بیٹھا ہوا. دیکھو اتہاس دے پنیاں دے اتے کیسی کتھا ہے, گرتا گدی ہاتھ وچ لے کے پانچ پیسے ناریل چن گرتا گدی دے, پھر دھیان دوارا گرو گوبند سنگھ صاحب دیاں پرکرما ہون لگیاں تے مہاراج ساودان ہو کے بیٹھ گئے نیتر بند کر لیا. پرکرما جدوں ہو کے جدوں متھا ٹیکیا مہاراج نے نمسکار کر دی. دلی دا متھا ٹیکیا آنند پر پروان ہویا, جو جو نویں تھان تے سی وہ دسویں تھان تے جگ مگاؤن لگی. ماتا نانکی نگاہ رکھ رہے سی ہر گل پر, بےبل ہو کے کہندی بیٹا ساڈے کول تو اکھاں نہیں جڑیاں تیرے کول نوں, تو اے چپ کر کے بیٹھی ہیں پانا برت گیا. کہنے لگے ماتے برتیا تا نہیں پر برتن والا ہے برتیا نے, پھر تو اس طرح بیٹھ گیا سی پتا جی کوئی ذمہ داری سونپن لگے سن, اس لیے میں اس بھاو نال تاں بیٹھا. جس ویلے شری گرو تیگ بہادر صاحب مہاراج دا سر تے تڑ وکھرا ہون لگا تے اس ویلے مہاراج جی پونجے بیٹھ کے چونکڑا مار کے نیتر بند کر لے چونکڑا ماریا, ماتا نانکی سمجھ گئے میرے گوبند رائے نے اپنا آسن چھڈ کے پونجے بیٹھنا کیتا ہے, تاں پانا تاں برت گیا میرے پت دے. جدو سمادھی کھولی بیٹا گوبند رائے سچ دس پانا برت گیا, کہنے لگے ہاں ماتا پانا برت چکا ہے برت گیا پانا. یہ پھر جدو پائی جیتا مجھ بھی سیس لے کے آیا گرو پیارے ہو, ایک کتھا تا بستار والی ہے اکھاں چوں ہنجو نہیں سکنے دیندی. کیرت پرساب تو پورے نگر کیرتن جلوس دی شکل وچ پالکی صاحب چ براجمان کر کے کٹے ہوئے سیس پائی جیتے دی حالت کی سی, ٹھیک ایسے سن دیا رگھیٹا گرو کا بیٹا بر دتا اور رو رو کے کہندا سی پادشاہ کوئی اجہی پیٹا لے کے آوے, پیٹا لیاون والے نوں کوئی ایہا جا سنیہا لے کے آوے انہوں خوشیاں ملدیاں, میں کی لے کے آیاں تھوڑے پتا دا کٹیا سیس آ کچھ لے کے آیاں. سکھا ایسے دی لوڑ سی, میرے پتا مہاراج نے بڑا پروپکار کیتا, اپنی ماں دا خیال رکھیا, میری ماں دا خیال رکھیا, اینا سنگتاں دا خیال رکھیا, جڑے کہیں تسی انت وار درشن نہیں ہوئے مہاراج نے اپنا درشن آنند پر صاحب بھیج دیتا, لو بھائی درشن کرو, میرے پتا نے دھرم رکھ لیا, تلک جنجو راکھا پربتا کا کینو بڑو کلو میں ساکا. اتھے دا اتہاس دادا ہے کہ گرو گوبند سنگھ صاحب تو بنا برہم گیانی سکھ بھی اکھاں تو نیر بہا بہا کے روئے, پر جدو ماتا نانکی نے آ کے وچن کہے سی کہ پترا یہ تا کدے سوچیا بھی نہیں سی ماں دی گود وچ کھیڈن والیا, کدے اے نہیں سوچیا کہ تیرا کٹیا سر بھی کدے ماں نوں ویکھنا پوے,
یہ نہیں سی کرے سن بیٹا گوبند رائے تیرا پتا یہ چہرہ یہ چہرے کی رونق اجے اسی طرح یہ تو یوں ہے جی میں ستے پے ہوں پھر کچھ یہ وچن کرے اے میرا پتر بچپن تو سنت سروپ رہا کدے بچوں سے کھیڑتا نہیں سی ہوں یہ تو ادو ہی کہندے سی لوگ کہ بہت کوئی اوتاری پرخ ہے نانکی تیری کھ دے وچوں کوئی اوتار پیدا ہوا اور میرے پتی دیو یہی کہندے سی اچھا پترا تو اپنا صدق نوایا ماتا نو یہی پرمان ہے تیرے درشن تو ہوئے پھر ماتا گزر کور انہوں نے نمسکار کیتی سائیاں نبھ گئی تیرے چرنوں نال چنگا سی نال لے جاندے پر تیرے حکم وچ رہ کے تیرے پتر تیرے پتراں دے پیدا ہون والے پتراں دی کی پتا جے کنی تو ذمہ باری میرے تے چھڑ گیا ہوں وہ ذمہ باری جا کے جوتی سوپ نو پچھو وہ ذمہ داری ماتا دی سرحد دیا کندھا نو جا کے پوچھو ٹھنڈے برج نو پوچھو کہ جیڑی پتی دیو نے ڈیوٹی لائی سی ماتا گجر کور نے کیویں نبھائی ہے وہ اپنی ڈیوٹی نبھا کے اپنے چھوٹے پوتریاں نو گود وچ لے کے سدا لئی جوتی سروپ والے استھان تے اس دھرتی دے وچ سما گئے جتھے دا متھا ٹیکن دا وی بہت وڈا اے تاں ہے دنیا دا سب تو وڈا تیرتھ ہے جتھے آپ دی مسیا تے آ کے پرچار سن دیو کتھا سن دیو اتھے اس تھان تے لک مستک ہونے گرو دی گاتھا کہنی سننی بڑی اوکھی ہے گرو پیارے ہو ایسی ستگرو مہاراج دی کہانی اتہاس دے پنیاں تے گربانی دے نال سمل اج دی وچار سی جو اپدیش دتا سی ماتا نانکی نو چنتا تا کی کیجیے جو انہونی ہوئے اے مارگ سنسار کو نانک تک نہیں کوئے سدا اساں تساں کسے نے بھی نہیں رہنا پر جنہ چر ہیں انہ چر جنہ نے ساڈے دیش لئی دھرم لئی کچھ کیتا انہوں نے یاد تاں کردے رہیے اج ساڈا دیش اکرت کناں دا دیش بنتا جا رہا ہے سکھاں دے گھر جمن والے نقلی گروان دے چیلے بن جان تے جنہ دے گروان دا ایہو جا اتہاس ہوے اکرت کرنی تو ہور کی ہے بھائی گرو کرپا کرے ساڈے گئے ہوئے بچے واپس سکھی دی مکھ دھارا وچ آ جان کیس پٹاؤ تو ہٹ جان امرت چھک لین تیار پرتیار ہو جان یہی سنکلپ ہے سارے سکھ جگ دے ذمہ داراں دا سنت سماج دا ورسہ سوال وشو سکھ سمیلن اسی لیے کیتا گیا کہ ساڈے نوجوان اپنے ورسے نو ساڈے بھلڑ گیر اپنے ورسے نو سنبھال لین سو ایتھے ہن سماپتی ہے یہ مسیا تے مارچ دی مسیا تے وشیش کر کے سنگتاں اس لیے بھی ہوندا ہے کہ کئی مہینے داس نے اپنے وطنوں تو بچھڑ کے جانا ہوندا ہے جہاں دانے تہاں کھانے اتھے بھی ڈیوٹیاں سنگتاں ڈیک رہی ہیں اس کر کے داس آپ جی کو کچھ سمے واسطے چھٹی منگتا ہے ایک تاریخ کی فلائٹ ہے اس تو بعد پھر آ کے پھر دوسرے تھان تیسرے تھان جتھے جتھے گرو لے جاؤ گا پر ایتھی بار میں لگاتار رہن دا سنکلپ نہیں بچ نو گرو کرپا کرے تہاڈے درشن ہوندے رہن آؤ کھلا چکا وکھا کرنے جی گرو ستوتر ارداس ہوئے گی شری گرو گرنتھ صاحب جی کا مکھ واک ہوئے گا جو کچھ سنیا یہ ہردے چ وسا کے جانا رام دے نام نو ارب ہردے وچ لے جانا تاکہ پلا ہوئے ساڈی کھوئی ہوئی سیتا مل جائے رام دی سیتا تا رام نے لب لئی تے اے بھی سیتا نو رام دے نام نہیں لبنا اپنے آپ لبنی نہیں نام نال جڑ گئے سیتا لب جائے جڑے جڑے گرمکھ دور دور تو آئے میں سب دے بہت بہت دھنواد کردا ہاں آؤ گرو ستوتر تے ارداس
تن ہے واہگرو تن ہے گرو نانک صاحب تن ہے گرو نانک تن ہے تن ہے تن ہے گرو انگد دیو جی تن ہے تن ہے تن ہے تن گرو انگد صاحب جی تن ہے تن ਤਨ ਹੈ ਕਸ਼ਨ ਤਨ ਹੈ ਗੁਰੂ ਅਮਰਦਾਸ ਜੀ ਤਨ ਹੈ
ਉਹ ਤਨ ਤਨ ਤਨ
ਗੁਰੂ ਅਮਰਦਾਸ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਜੀ ਤਨ ਹੈ
ਧਨ 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 ਗੁਰੂ ਰਾਮਦਾਸ ਜੀ ਧਨ
ਤਨ ਹੈ ਤਨ ਹੈ ਤਨ ਹੈ ਗੁਰੂ ਅਰਜਨ ਸਾਹਿਬ ਜੀ ਤਨ ਹੈ
ਧਨ 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 ਗੁਰੂ ਅਰਜਨ ਸਾਹਿਬ ਜੀ ਧਨ
ਗੁਰੂ ਹਰਗੋਬਿੰਦ ਸਾਹਿਬ ਤਨ ਹੈ
ਧਨ 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 ਗੁਰੂ ਹਰਗੋਬਿੰਦ ਸਾਹਿਬ ਧਨ
ਤਨ ਹੈ ਤਨ ਧਨ ਹੈ ਗੁਰੂ ਸ੍ਰੀ ਹਰ ਰਾਏ ਜੀ ਤਨ ਹੈ
ਧਨ 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 ਗੁਰੂ ਸ੍ਰੀ ਹਰ ਰਾਏ ਜੀ ਤਨ
ਤਨ ਹੈ ਤਨ ਹੈ ਤਨ ਹੈ ਗੁਰੂ ਸ੍ਰੀ ਹਰ ਕ੍ਰਿਸ਼ਨ ਜੀ ਤਨ
ਤਨ ਤਨ ਤਨ ਗੁਰੂ ਸ੍ਰੀ ਹਰ ਕ੍ਰਿਸ਼ਨ ਜੀ ਤਨ
ਤਨ ਹੈ ਤਨ ਹੈ ਤਨ ਹੈ ਗੁਰੂ ਤੇਗ ਬਹਾਦਰ ਸਾਹਿਬ ਤਨ ਹੈ
ਤਨ 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 ਗੁਰੂ ਤੇਗ ਬਹਾਦਰ ਸਾਹਿਬ ਤਨ
ਤਨ ਹੈ ਗੁਰੂ ਗੋਬਿੰਦ ਸਿੰਘ ਜੀ ਤਨ ਹੈ
ਤਨ 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 ਗੁਰੂ ਗੋਬਿੰਦ ਸਿੰਘ ਜੀ ਤਨ
ਤਨ ਹੈ ਤਨ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ
ਉਹ ਤਨ 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 ਗੁਰੂ ਗ੍ਰੰਥ ਸਾਹਿਬ ਜੀ ਤਨ
ਤਨ ਹੈ ਤਨ ਤਨ ਹੈ ਗੁਰੂ ਪੰਜ ਪਿਆਰੇ ਤਨ ਹੈ
ਤਨ 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 ਤੇਰੇ ਪੰਜ ਪਿਆਰੇ ਤਨ
ਤਨ ਹੈ ਤਨ ਹੈ ਤਨ ਹੈ ਤੇਰੀ ਸਾਧ ਸੰਗਤ ਜੀ ਤਨ ਹੈ
ਤਨ 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 ਤੇਰੀ ਸਾਧ ਸੰਗਤ ਜੀ ਤਨ
ਸਤਨਾਮ ਸ੍ਰੀ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ
ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ
ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲਗੇਗਾ ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲਗੇਗਾ ਬੋਲ ਪਿਆਰਿਆ
ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
فتح واحگرو جی کا کارزار واحگرو جی کی فتح فتح
واحگرو تم خاطر
कर कृपा प्रवे अंतर जामे साध संग हर पाइया खोल के वार दिखा ले दर्शन पुनरप जन्म ना आइया दिलो मोहब्बत जिन सही सचया जिन मान होर मुख होर से कांडे कचया रते इसक खुदाई रंग दीदार के विसरया जिन नाम ते पोए पार थिए सतनाम श्री वाहे गुरु साहिब जी सूरत महला पंजवा कर दूजा चौपदे एक ओंकार सतगुर प्रसाद एक पिता एक सके हम बारिक तू मेरा बरहाई सुन नीता जियो हमारा बल बल जासे हर दर्शन दोह दिखाई एक पिता एक सके हम बारिक तू मेरा बरहाई सुन लीता जियो हमारा बल बल जासी हर दर्शन देह दिखाई सुन लीता तुरी को बल जाई एहो मन तेरा पाई रहा पाग मनोवा मल मल तोवा एह मन तै कूदिसा सुन नीता हौ तेरी शरणाई आया प्रभ मिलो देहो उपदेसा मान न कीजै शरण परिजै करा सो भला मनाइया सुन मीता जियो पिंड सब तन अर पीजा इओ दर्शन हर जियो पाइया भयो अनुग्रह प्रसाद संतन का हर नामा है मीठा जन नानक का गुर कृपा तारी सब अकुल निरंजन दिठा पयो अनुग्रह प्रसाद संतन का हर नामा है मीठा जन नानक का गुर कृपा तारी सब अकुल निरंजन दिठा वाहेगुरु जी का खालसा वाहेगुरु जी की फतेह
ए मार्ग संसार को ए मार्ग मार्ग संसार को ए मार्ग संसार को 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 मार्ग संसार को
नानक चरणी को मार्ग मार्ग संसार को
मार्ग चले को
मार्ग संसार 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 को
चिंता ताकि कीजिए
मार्ग संसार को
मार्ग से नहीं को कानू बन दे कूड़े दे दावे कंधा से हरे तोड़ियां कानू बन दे कूड़े दे दावे कंधा से हरे तोड़ियां
कानू बन दे कूड़े दे दावे
कंधा से मरे
दुनिया
कंधा तेरिया रे बन दे कूड़े दे दावे कंधा तेरिया रे
सार बने कूड़े दावे
तेरिया रे दुनिया
दुनिया
कानू बन